ਵਾਹਿਗੁਰੂ ਸਾਹਿਬ ਜੀਓ ਮਹੱਲਾ ਦੂਜਾ ਸਿਫਤ ਜਿਨ੍ਹਾਂ ਕੋ ਬਖਸ਼ੀਐ ਸੇਈ ਪੋਤੇ ਦਾਰ ਕੁੰਜੀ ਜਿਨ ਕੋ ਦਿੱਤੀਆ ਤਿਨਾ ਮਿਲੇ ਭੰਡਾਰ ਸਿਫਤ ਜਿਨ੍ਹਾਂ ਕੋ ਬਖਸ਼ੀਐ ਸੇਹੀ ਪੋਤੇ ਦਾਰ ਕੁੰਜੀ ਜਿਨ ਕੋ ਦਿੱਤੀਆ ਤਿਨਾ ਮਿਲੇ ਭੰਡਾਰ ਜਹਿ ਭੰਡਾਰੀ ਹੂੰ ਗੁਣ ਨਿਕਲੈ ਤੇ ਕਹੀਐ ਪਰਵਾਨ ਨਦਰ ਤਿਨਾ ਕੋ ਨਾਨਕਾ ਨਾਮ ਜਿਨਾ ਨਿਸ਼ਾਨ ਜਹ ਭੰਡਾਰੀ ਹੂੰ ਗੁਣ ਨਿਕਲੈ ਤੇ ਕੀਐ ਪਰਵਾਨ ਨਦਰ ਤਿਨਾ ਕੋ ਨਾਨਕਾ ਨਾਮ ਜਿਨਾ ਨਿਸ਼ਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਅਮੋਲਕ ਮਨੁੱਖਾ ਜੀਵਨ ਨੂੰ ਆਪ ਜੀ ਸਫਲ ਕਰ ਰਹੇ ਹੋ। ਅੱਜ ਦਾ ਜੋ ਸ਼ਲੋਕ ਹੈ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਮੁਖਾਰਬੰਦ ਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਧੁਰ ਕੀ ਬਾਣੀ ਆਪ ਜੀ ਨੇ ਸਰਵਣ ਕੀਤੀ। ਅੱਜ ਦੇ ਇਸ ਸਲੋਕ ਵਿੱਚ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਗੁਰਮੁਖ ਜਨਾਂ ਨੇ ਆਪਣੇ ਜੀਵਨ ਦੌਰਾਨ ਗੁਰੂ ਦੇ ਦੱਸੇ ਮਾਰਗ ਤੇ ਤੁਰ ਕੇ ਪਰਮਾਤਮਾ ਦੀ ਬੰਦਗੀ ਕੀਤੀ ਹੈ, ਨਾਮ ਨੂੰ ਜੀਵਨ ਦਾ ਆਧਾਰ ਬਣਾਇਆ ਹੈ, ਹਜ਼ੂਰ ਨੇ ਬਚਨ ਕੀਤੇ ਇੱਕ ਸਮਾਂ ਉਨ੍ਹਾਂ ਦੇ ਜੀਵਨ ਤੇ ਐਸਾ ਆਉਂਦਾ ਹੈ ਕਿ ਜਿੱਥੇ ਉਹ ਪਹਿਲਾਂ ਆਪਣੇ ਵੱਲੋਂ ਨਾਮ ਦੀ ਸਾਧਨਾ ਨਾਮ ਦੀ ਮੁਸ਼ਕਤ ਕਰਦੇ ਨੇ ਤਾਂ ਉਨ੍ਹਾਂ ਦੀ ਇਸ ਕਾਲਨਾ ਤੋਂ ਖੁਸ਼ ਹੋ ਕੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਉਨ੍ਹਾਂ ਮਨੁੱਖਾਂ ਨੂੰ ਉਨ੍ਹਾਂ ਗੁਰਮੁਖ ਜਨਾਂ ਨੂੰ ਪਰਮਾਤਮਾ ਆਪਣੇ ਘਰੋਂ ਸਿਫਤ ਸਲਾਹ ਦੀ ਦਾਤ ਦਿੰਦਾ ਹੈ, ਕਿਉਂਕਿ ਜਪਣਾ ਇੱਕ ਮਨੁੱਖ ਦੀ ਆਪਣੀ ਕਾਲਨਾ ਹੈ। ਸਿਫਤ ਸਲਾਹ ਜਿਹੜੀ ਹੈ ਉਹ ਆਦਮੀ ਦੀ ਆਪਣੀ ਕਾਲਨਾ ਨਹੀਂ ਹੈ, ਇਹਦੇ ਵਿੱਚ ਫਰਕ ਹੈ। ਜਪਦਾ ਹੈ ਵਿਅਕਤੀ ਉਦਮ ਕਰਕੇ, ਉਦਮ ਕਰਕੇ ਉੱਠਦਾ ਹੈ, ਜਾਪ ਕਰਦਾ ਹੈ, ਸਮਾਂ ਬਣਾਉਂਦਾ ਹੈ, ਹਿੰਮਤ ਕਰਦਾ ਹੈ ਤੇ ਕਈ ਵਾਰੀ ਉਹ ਜਪ ਕਰਦਿਆਂ ਉਹਦੇ ਪੱਲੇ ਵੀ ਕੁਝ ਨਹੀਂ ਪੈਂਦਾ, ਉਸ ਨੂੰ ਅੰਦਰੋਂ ਰਸ ਵੀ ਨਹੀਂ ਆਉਂਦਾ, ਕੇਵਲ ਉਹ ਕਰੀ ਜਾਂਦਾ ਹੈ ਉਹ ਹੈ ਮਨੁੱਖ ਦੀ ਆਪਣੀ ਕਲਨਾ, ਉਹ ਸਿੱਖ ਆਪ ਕਮਾਉਂਦਾ। ਉਹਨੂੰ ਕਹਿੰਦੇ ਨੇ ਜਪ ਕਰਨਾ, ਜਪਣਾ, ਦੁਹਰਾਉਣਾ, ਉਸ ਨੂੰ ਯਾਦ ਕਰਨਾ। ਪਰ ਜੇ ਕੋਈ ਮਨੁੱਖ ਇਸ ਕੌੜੀ ਦਵਾਈ ਨੂੰ, ਜਪ ਨੂੰ ਕਰੀ ਜਾਏ, ਰਸ ਆਵੇ ਨਾ ਆਵੇ, ਇਹਨੂੰ ਜਾਰੀ ਰੱਖੇ, ਤਾਂ ਇੱਕ ਦਿਨ ਇਹ ਜਿਹੜਾ ਜਾਪ ਹੈ, ਜਪਣਾ ਹੈ, ਇਹ ਸਿਫਤ ਸਲਾਹ ਵਿੱਚ ਬਦਲ ਜਾਂਦਾ ਹੈ। ਸਿਫਤ ਸਲਾਹ ਕਿਹਨੂੰ ਕਹਿੰਦੇ ਨੇ ਕਿ ਜਦੋਂ ਪਰਮਾਤਮਾ ਦੇ ਘਰੋਂ ਉਸ ਨੂੰ ਦਾਤ ਸਿਫਤ ਸਲਾਹ ਦੀ ਮਿਲਣੀ ਸ਼ੁਰੂ ਹੋ ਜਾਂਦੀ ਏ, ਉਹ ਆਪ ਨਹੀਂ ਜਪਦਾ, ਗੁਰੂ ਵਿੱਚ ਖੜਾ ਹੋ ਕੇ ਉਹਦੇ ਸਿਰ ਤੇ ਹੱਥ ਰੱਖ ਕੇ ਜਪਾਉਂਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਇਹ ਬਚਨ ਵੀ ਕੀਤੇ ਕਿ ਆਪਣੇ ਚਰਨ ਜਪਾਯੁਨ ਵਿੱਚ ਦੈਵ ਖੜੋਵਾ। ਇਹ ਸ਼ਬਦ ਸ਼ੁਰੂ ਹੁੰਦਾ ਬਸੰਤ ਕੀ ਵਾਰ ਵਿੱਚ ਕਿ ਜਦੋਂ ਕਿਸੇ ਗੁਰਮੁਖ ਦੇ ਜਪ ਤੇ ਜੀਵਨ ਤੇ ਪਰਮਾਤਮਾ ਖੁਸ਼ ਹੋ ਜਾਏ ਤੇ ਸਭ ਤੋਂ ਪਹਿਲਾਂ ਉਹਦੇ ਪੰਜ ਮਹਾਂਬਲੀਆਂ ਨੂੰ ਬੰਨ ਦਿੰਦਾ, ਕਾਬੂ ਵਿੱਚ ਲੈ ਆਉਂਦਾ। ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਢੋਆ ਕਹਿੰਦੇ ਨੇ ਜੁਗਤ ਨੂੰ, ਉਹਨੂੰ ਜੁਗਤ ਦੀ ਬਖਸ਼ਿਸ਼ ਕਰ ਦਿੰਦਾ ਤਰੀਕੇ ਦੀ, ਕਿਵੇਂ ਜਪਣਾ ਹੈ, ਮਨ ਨੂੰ ਕਿਵੇਂ ਲਾਉਣਾ ਹੈ, ਜ਼ਿੰਦਗੀ ਕਿਵੇਂ ਜਿਉਣੀ। ਪਹਿਲਾਂ ਤੇ ਆਦਮੀ ਨੂੰ ਸਮਝ ਨਹੀਂ ਆਉਂਦੀ ਕਿਉਂਕਿ ਸਾਰਾ ਜਿਹੜਾ ਇਹ ਰਾਹ ਹੈ ਇਹਦੀਆਂ ਬਾਹਰਲੀਆਂ ਕੋਈ ਸੜਕਾਂ ਹੈ ਨਹੀਂ। ਆਦਮੀ ਕਹਿੰਦਾ ਜ਼ਰੂਰ ਹੈ, ਦੱਸਣ ਵਾਲੇ ਕਹਿੰਦੇ ਨੇ ਆਓ ਤੁਹਾਨੂੰ ਰਾਹ ਦੱਸੀਏ, ਪੁੱਛਣ ਵਾਲੇ ਕਹਿੰਦੇ ਕੋਈ ਰਾਹ ਪਾਓ, ਰਾਹ ਦੱਸੋ, ਪਰ ਰਾਹ ਕੋਈ ਦਿਸਦਾ ਤੇ ਹੈ ਨਹੀਂ। ਨਾ ਇਹ ਸੜਕ ਹੈ, ਨਾ ਇਹ ਮੀਲ ਪੱਥਰ ਨੇ, ਆਦਮੀ ਕਿੱਥੇ ਕਰਕੇ ਗਿਆ। ਸਾਰੀ ਦੁਨੀਆ ਅਣ ਦਿਸਦੀ ਹੈ ਧਰਮ ਦੀ, ਧਰਮ ਦੀ ਸ਼ੁਰੂਆਤ ਉੱਥੇ ਹੁੰਦੀ ਹੈ ਜਿੱਥੇ ਬੰਦੇ ਦੇ ਸਾਰੇ ਤਜਰਬੇ ਫੇਲ ਹੋ ਜਾਣ, ਕੰਮ ਨਾ ਕਰਨ ਕੋਈ। ਧਰਮ ਉੱਥੋਂ ਆਰੰਭ ਹੁੰਦਾ ਜਿੱਥੇ ਜਿੱਥੇ ਬੰਦਾ ਆਪਣੇ ਤਜਰਬੇ ਕਰ ਰਿਹਾ ਨਾ ਕਿ ਮੈਂ ਇਹ ਦੇਖਿਆ, ਮੈਂ ਇਹ ਸੁਣਿਆ, ਮੈਂ ਇਹ ਮਾਣਿਆ ਹੈ। ਅਸਲ ਵਿੱਚ ਅਜੇ ਉਹਨੇ ਪਲਾਂਘ ਪੁੱਟੀ ਹੈ ਨਹੀਂ, ਉਹ ਆਪਣੀ ਦੁਨੀਆ ਉਹਦੀ ਦਿਮਾਗ ਦੀ ਬਣਾਈ ਹੋਈ ਕਲਪਿਤ ਹੈ। ਉੱਥੇ ਤਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੇ ਗੱਲ ਕੀਤੀ ਕਿ ਉਸ ਹੱਦ ਤੇ ਜਾ ਕੇ ਮਨ ਅੱਗੇ ਨਹੀਂ ਜਾਂਦਾ, ਮਨ ਨੂੰ ਥਾਂ ਨਹੀਂ ਮਿਲਦੀ ਅੱਗੇ। ਇੱਕ ਥਾਂ ਤੱਕ ਮਨ ਲੈ ਕੇ ਜਾਏਗਾ ਤੇ ਉੱਥੇ ਮਿਲੇਗਾ। ਫਿਰ ਜਿਵੇਂ ਆਪਾਂ ਕਿਤੇ ਦੂਰ ਜਾਣਾ, ਰਾਹ ਵਿੱਚ ਸਾਨੂੰ ਫਲਾਈਟ ਬਦਲਣੀ ਪੈਂਦੀ ਹੈ, ਬੱਸ ਬਦਲਣੀ ਪੈਂਦੀ, ਤਾਂ ਇੱਕ ਜਿਹੜੀ ਬੱਸ ਹੈ ਉਹ ਤਾਂ ਲੈ ਕੇ ਜਾਂਦੀ ਏਅਰਪੋਰਟ ਤੱਕ, ਉਸ ਤੋਂ ਅੱਗੇ ਉਹ ਨਹੀਂ ਜਾਏਗੀ। ਜੇ ਕੋਈ ਕਵੇ ਕਿ ਮੈਂ ਆਪਣੇ ਘਰ ਦੀ ਗੱਡੀ ਤੇ ਏਅਰਪੋਰਟ ਤੇ ਗੱਡੀ ਨੂੰ ਆਕਾਸ਼ ਵਿੱਚ ਉਡਾ ਕੇ ਲਿਜਾਣਾ ਤੇ ਗਲਤੀ ਹੈ, ਕਦੀ ਉਹ ਨਹੀਂ ਉੱਡਦੀ। ਇਸੇ ਤਰ੍ਹਾਂ ਜਿਹੜਾ ਮਨ ਹੈ ਨਾ ਸਾਡਾ ਤੇ ਤਨ, ਇਹ ਸਿਰਫ ਗੁਰੂ ਦੇ ਕੋਲ ਲੈ ਕੇ ਆ ਸਕਦੇ ਨੇ। ਗੁਰੂ ਕੋਲ ਲੈ ਆ, ਮਨ ਇੱਥੇ ਕੰਮ ਦਿੰਦਾ, ਗਿਆਨ ਵੀ ਕੰਮ ਦਏਗਾ। ਬੰਦੇ ਦਾ ਤਨ ਤੇ ਮਨ ਗੁਰੂ ਤੱਕ ਜਾਣ ਵਾਸਤੇ ਕੰਮ ਦੇ ਸਕਦਾ। ਗੁਰੂ ਤੱਕ ਦਾ ਮਤਲਬ ਮੈਂ ਇੱਥੇ ਇੱਕ ਗੱਲ ਕਹਿ ਦਿਆਂ ਕਿ ਗੁਰੂ ਤੱਕ ਜਾਣ ਦਾ ਮਤਲਬ ਹੈ ਕਿ ਬੰਦਾ ਜਦੋਂ ਸ਼ਬਦ ਨਾਲ ਆਪਣੀ ਸੁਰਤ ਜੋੜਨੀ ਸ਼ੁਰੂ ਕਰਦਾ ਉਹਨੂੰ ਕਹਿੰਦੇ ਗੁਰੂ ਤੱਕ ਆਏ। ਗੁਰਦੁਆਰੇ ਆਉਣਾ ਹੋਰ ਚੀਜ਼ ਹੈ। ਤਾਂ ਜਦੋਂ ਗੁਰੂ ਤੱਕ ਆ ਗਿਆ ਉੱਥੋਂ ਤੱਕ ਤਨ ਵੀ ਕੰਮ ਦਏਗਾ ਕਿਉਂਕਿ ਤੁਰ ਕੇ ਆਏ ਆ। ਜੇ ਮਨ ਨੂੰ ਗੁਰੂ ਕੋਲ ਲਿਆਉਣਾ ਹੈ ਤੇ ਤਨ ਤੇ ਲਿਆਉਣਾ ਹੀ ਪਏਗਾ ਨਾ ਪਹਿਲਾਂ, ਕਿਉਂਕਿ ਮਨ ਤਨ ਦੇ ਵਿੱਚ ਹੈ, ਸਰੀਰ ਦੇ ਅੰਦਰ ਹੈ। ਕਈ ਸੱਜਣ ਘਰ ਬੈਠੇ ਕਹਿ ਦਿੰਦੇ ਨੇ ਗੁਰਦੁਆਰੇ ਜਾ ਕੇ ਕੀ ਕਰਨਾ, ਸਾਡਾ ਮਨ ਹੀ ਉੱਥੇ ਹਾਜ਼ਰ ਹੈ। ਤਾਂ ਪਹਿਲਾਂ ਤਨ ਦੇਣਾ, ਗੁਰੂ ਨੂੰ ਤਨ ਦੇਣਾ ਜ਼ਰੂਰੀ ਹੈ। ਇਹ ਤੇ ਗੱਲਾਂ ਬਾਤਾਂ ਵਿੱਚ ਹੈ। ਕਿਸੇ ਨੇ ਕਿਹਾ ਕਿ ਤਿੰਨ ਚੀਜ਼ਾਂ ਮੰਗੀਆਂ ਨੇ ਗੁਰੂ ਸਾਹਿਬ ਨੇ, ਤਨ ਮਨ ਤੇ ਧਨ। ਉਹਨੇ ਕਿਹਾ ਮੈਂ ਮਨ ਦੇ ਦਿੰਦਾ, ਨਾ ਤਨ ਦੇਣਾ ਨਾ ਧਨ ਦੇਣਾ, ਕਿਉਂਕਿ ਉਹ ਦੋਵੇਂ ਚੀਜ਼ਾਂ ਦਿਸਣ ਵਾਲੀਆਂ ਨੇ। ਜਦੋਂ ਦਈਏ ਧਨ ਵੀ ਦਿਸਦਾ, ਸਬੂਤ ਮਿਲਦੇ ਨੇ ਕਿੰਨਾ ਦਿੱਤਾ ਹੈ, ਤੇ ਤਨ ਵੀ ਦਿਸੇਗਾ ਵੀ ਆਇਆ ਕਿ ਨਹੀਂ ਆਇਆ, ਹਾਜ਼ਰ ਹੋਇਆ ਕਿ ਨਹੀਂ। ਹੁਣ ਮਨ ਨੂੰ ਕਿਹੜਾ ਕਿਸੇ ਵੇਖਿਆ, ਝੂਠ ਬੋਲਦੇ ਹੋ ਵੀ ਮੇਰਾ ਮਨ ਰਹਿੰਦਾ ਗੁਰੂ ਕੋਲ। मन ते आखरी अवस्था है, तन भी नहीं आया, शरीर करके हाजरी भी कोई नहीं भरी, ते धन करके दसवंध भी नहीं दिता। इस करके लोग कहिंदे ने गल्लां छोटियां ने, कहिंदे धन देना ते शरीर करके जाना, कहिंदे साडा ते मन ही चला गया गुरु कोल। जिन्ना चिर तन नहीं गया ते धन नहीं जांदा, मन नहीं जाएगा, बिल्कुल गलत है। तां इह तीन चीजां जिहड़ियां सौंपियां जांदियां ने, ध्यान दिओ। मेहनती कर रहा सी गुरु तक केवल शरीर ते मन लैके आउंदा, इहदे तों अगे इह दोवें चीजां रब वल जाण वास्ते दोवें कम नहीं देंदियां। इत्थे बस बदलनी पैंदी है, एयरपोर्ट आ गया हुण सवारी बदलनी पैगी, अगे की जाएगा, कोई ना कोई चीज ते चाहीदी बंदे दी सुरत नूं अगे लैके जाण वास्ते। तां उत्थे गुरु साहिब ने कहा हुण मन नूं वी रख दे पासे, शरीर नूं वी छड दे, इथों अपनी सुरत नूं उतार के ते हुण असवार करा दे गुरु के शब्द विच, हुण शब्द राहीं तूं अगे जा सकना, शब्द नूं जप हुण। ज्यों ज्यों जपेंगा इहदे विच तेरी सुरत जाएगी, ते शब्द जिहड़ा है ओ लगातार दोवां देशां नाल जुड़िया होया, लोक नाल ते परलोक नाल दोवां नाल जुड़िया, इत्थे भी जुड़िया। तुसीं वेखो इत्थे भी सारी दुनिया शब्द द्वारा चलदी। एक बच्चे ने जन्म लिया, तुसीं उहनूं शब्द ना दिओ, नाम ना दिओ, उहदा नाम ना रखो, दुनिया विच नहीं तुर सकेगा, ना उहनूं एडमिशन मिलेगी स्कूल विच, ना उहदा पता लगेगा कौन है, ना उह किते नौकरी कर सकेगा, ना वो किसी देश का नागरिक बनेगा। क्यों? क्योंकि उन्हें शब्द नहीं दिता गया, उन्हें नाम नहीं दिता गया। अखरी नाम, अखरी शाला, अखरी ज्ञान गीत गुणगा, शब्द जेड़ा इस दुनिया विच भी बंदे नूं चलाउंदा है ते परलोक तक जोड़न की समर्था रखता है। इस करके सच्चे पातशाह ने कहा पहला गुरु कोल आ तन ते मन लैके, पर इत्थे आके इह गलती ना करी वी तन नाल ते मन नाल मैं अगे तुरना है। उन्हां दोवां नूं हुण रख दे, उह कोल होने चाहीदे ने। हुण इन्हां दोवां चीजां नूं छड के ते शब्द विच हो जा सवार, ते जदों शब्द दे विच सवारी करन दी जाच तेनूं आ जाएगी, इहनूं कहिंदे ने सिख गुरु दी गोद विच बैठ गया। गोद विच बहिण दा मतलब इह हुंदा है कि जेड़ा बच्चा अपनी मां दी गोद विच बैठ जाए, ना उन्हूं आप तुरना पैंदा है, ना उन्हूं राह दा डर हुंदा है, ना उसनूं मेहनत करनी पैंदी। तां सिख जदों गुरु दी गोद विच बह गया, गोद दा मतलब है शब्द दे अंदर सुरत टिकनी शुरू हो गई, उहदे तों अगे सिख दी मेहनत खत्म हो जांदी है, फिर गुरु दी मेहनत है, गुरु ने आपे लैके जाणा। तां ही कहिंदे सिख दी परिभाषा की है, गुरसिख किनू कहिंदे ने, गुरसिख वह है जिन्हें केवल गुरु के चरण फड़ ले, बाकी कुछ नहीं करता, उहदी गोद विच बैठा रहिंदा है। तां इह एक जुगत ते तरीका है। मैं बेनती कर रहा सां अज शब्द क्या गुरु अंगद देव सच्चे पातशाह जी ने कहन लगे सिफत जिन्हां को बख्शी है, जिन्हां ते खुश हो जांदा है उन्हां दे जीवन नूं वेख के, तां उन्हां दे जप तप नूं जां उन्हां दी सेवा नूं वेख के खुश होके एक दिन एक खजाना उन्हां दी गोद झोली विच पाउंदा है, उहनूं कहिंदे ने सिफत सलाह, जिहड़ी अपने आप चलदी है, इहनूं करना नहीं पैंदा। ते गुरु अर्जन देव जी ने कहा, वह कहिंदे ने कि पंजे बद्धे मां बली, जिन्हूं यह सिफत सलाह देनी हुंदी उहदी निशानी की है? हर एक चीज दीआं निशानियां ने ना, जिवें कोई भी कम है उहदीआं निशानियां प्रगट हुंदीआं वी इत्थे अंदर यह चीज है। किसे दे दरवाजे दे उत्ते श्री बज्जे ने, निशानी है कि इस घर विच किसे बच्चे ने जन्म लिया। परमात्मा दी सिफत सलाह ने जिस गुरमुख दे जीवन विच जन्म लेना है उहदी निशानी भी हो सकदी, कोई लक्षण ने। जिवें गुरु साहिब ने कहा नानक इह लक्षण ब्रह्म ज्ञानी होए। लक्षण दे अर्थ की ने? लक्षण दे अर्थ ने वो चीज अजे नहीं आई पर उहदे लक्षण प्रगट हो गए। जिवें बंदे नूं अजे ताप चढ़िया नहीं पर हड्ड भन्नवी पहले शुरू हो गए, उहदा अंदर दसदा है ਹੋ ਸਕਦਾ ਮੈਨੂੰ ਬੁਖਾਰ ਚੜ ਜਾਏ। ਜਿਵੇਂ ਇੱਕ ਮਾਂ ਦੇ ਸਰੀਰ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹਦੇ ਘਰ ਵਿੱਚ ਕਿਸੇ ਬੱਚੇ ਨੇ ਜਨਮ ਲੈਣਾ, ਇਹ ਲੱਛਣ ਨੇ ਉਸ ਚੀਜ਼ ਦੇ। ਇਸੇ ਤਰ੍ਹਾਂ ਜਿਹੜਾ ਬ੍ਰਹਮ ਗਿਆਨੀ ਹੈ, ਪਰਮਾਤਮਾ ਦੇ ਪਿਆਰ ਵਿੱਚ ਜਿਉਂਦਾ, ਉਹਦੇ ਵੀ ਸਰੀਰ ਦੇ ਕੁਝ ਲੱਛਣ ਨੇ। ਵੈਸੇ ਤੇ ਕਈ ਨਿਸ਼ਾਨੀਆਂ ਦੱਸੀਆਂ। ਇੱਕ ਸ਼ਾਇਰ ਨੇ, ਭਗਤ ਵੀ ਸੀ, ਆਪਣੇ ਪੁੱਤਰ ਨੂੰ ਸਮਝਾਉਂਦਾ ਕੀ ਨਿਸ਼ਾਨੀਆਂ ਨੇ, ਭਗਤ ਦੀਆਂ ਨਿਸ਼ਾਨੀਆਂ ਕੀ ਨੇ। ਜਿਵੇਂ ਬਾਹਰੋਂ ਲੱਛਣ ਪ੍ਰਗਟ ਹੁੰਦੇ ਨੇ, ਜਿਵੇਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਮਨ ਸਾਚਾ ਮੁਖ ਸਾਚਾ ਸੋਏ ਨਾਨਕ, ਇਹ ਲੱਛਣ ਬ੍ਰਹਮ ਗਿਆਨੀ ਹੋ। ਇਹ ਲੱਛਣ ਨੇ, ਇੱਥੋਂ ਪਤਾ ਲੱਗਦਾ ਕਿ ਇਹ ਬ੍ਰਹਮ ਗਿਆਨੀ ਹੈ, ਉਹਦੇ ਲੱਛਣ ਪ੍ਰਗਟ ਹੋ ਜਾਂਦੇ। ਧਿਆਨ ਦਿਓ ਤਾਂ ਉਸਨੇ ਨੌ ਨਿਸ਼ਾਨੀਆਂ, ਨੌ ਲੱਛਣ ਬੰਦਗੀ ਕਰਨ ਵਾਲੇ ਦੇ ਦੱਸੇ। ਮੈਂ ਆਪ ਜੀ ਨਾਲ ਥੋੜੇ ਜਿਹੇ ਸਾਂਝੇ ਕਰਦਿਆਂ ਉਹ ਆਪਣੇ ਪੁੱਤਰ ਨੂੰ ਸਮਝਾਉਂਦਾ। ਉਹਨੇ ਪੁੱਛ ਲਿਆ ਕਿ ਮੈਨੂੰ ਦੱਸੋ ਭਗਤ ਦੀ ਨਿਸ਼ਾਨੀ ਕੀ ਹੈ, ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਨੇ, ਕੁਝ ਤਾਂ ਉਹਨਾਂ ਤੋਂ ਪ੍ਰਗਟ ਹੋਏਗਾ। ਵੈਸੇ ਤਾਂ ਗੁਰੂ ਸਾਹਿਬ ਨੇ ਤਾਂ ਇਹ ਕਿਹਾ ਬਾਣੀ ਦੇ ਅੰਦਰ ਕਿ ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੇ, ਦੂਜਾ ਨਹੀਂ ਵੇਖ ਸਕਦਾ। ਉਸ ਲੇਵਲ ਤੇ ਜਿਹੜਾ ਗਿਆ ਹੀ ਨਹੀਂ ਉਹ ਕਿਵੇਂ ਜਾਣ ਲੈਗਾ। ਪਰ ਇਹ ਗੱਲ ਪੱਕੀ ਹੈ ਕਿ ਉਹਦੇ ਸਰੀਰ ਦੇ ਕੁਝ ਲੱਛਣ ਦਿਸਣਗੇ। ਉਹ ਸਮਝਾਉਂਦਾ ਹੈ ਕਿ ਨੌ ਨਿਸ਼ਾਨੀ ਆਸ਼ਕਾਰਾਂ ਐ ਪਿਸਰ। ਹੇ ਪੁੱਤਰ, ਰੱਬ ਨੂੰ ਇਸ਼ਕ ਕਰਨ ਵਾਲਿਆਂ ਦੀਆਂ ਨੌ ਨਿਸ਼ਾਨੀਆਂ ਨੇ, ਉਹ ਕਿਵੇਂ ਦੇ ਹੁੰਦੇ ਨੇ? ਤਾਂ ਉਹਨੇ ਸਰੀਰ ਦੇ ਸਾਰੇ ਲੱਛਣ ਦੱਸੇ ਨੇ, ਕਿਵੇਂ ਕਿਵੇਂ ਦਾ ਉਹਨਾਂ ਦਾ ਸਰੀਰ ਦਾ ਲੱਛਣ ਦਿਸਦਾ, ਕਿਵੇਂ ਕਿਵੇਂ ਦਾ ਢੰਗ ਦਿਸਦਾ। ਰੰਗ ਜ਼ਰਦ ਸਭ ਤੋਂ ਪਹਿਲੀ ਨਿਸ਼ਾਨੀ ਦੱਸੀ, ਕਹਿੰਦੇ ਰੰਗ ਉਹਨਾਂ ਦਾ ਪੀਲਾ ਪੈ ਜਾਂਦਾ। ਰੰਗ ਜ਼ਰਦ, ਰੰਗ ਪੀਲਾ ਪੈ ਗਿਆ ਕਿਉਂਕਿ ਖਾਣ ਪੀਣ ਵੱਲ ਧਿਆਨ ਘਟ ਗਿਆ। ਵੈਸੇ ਨਹੀਂ ਪੀਲਾ, ਖਾਣ ਪੀਣ ਵੱਲ ਧਿਆਨ ਘਟ ਗਿਆ, ਖਾਣ ਪੀਣ ਦੀ ਰੁਚੀ ਜਿਹੜੀ ਹੈ ਕਮਜ਼ੋਰ ਪੈ ਗਈ, ਖਾਣ ਦਾ ਟਾਈਮ ਹੀ ਨਹੀਂ ਮਿਲਦਾ, ਉਹਦਾ ਵਰਤ ਹੀ ਇਸ ਤਰ੍ਹਾਂ ਦਾ ਹੈ। ਜਾਂ ਖਾਣਾ ਪੀਣਾ ਉਹ ਬੋਝ ਸਮਝਦਾ, ਉਹ ਨੀਂਦ ਨੂੰ ਪੈਦਾ ਕਰਦਾ, ਆਲਸ ਨੂੰ ਲਿਆਉਂਦਾ, ਇਸ ਕਰਕੇ ਉਹਦਾ ਖਾਣਾ ਪੀਣਾ ਪਹਿਲਾਂ ਘਟਿਆ। ਰੰਗ ਜ਼ਰਦ, ਜ਼ਰਦ ਕਹਿੰਦੇ ਨੇ ਪੀਲਾ, ਰੰਗ ਜ਼ਰਦ ਆਹੇ ਸ਼ਰਦ, ਆਹੇ ਕਹਿੰਦੇ ਨੇ ਸਵਾਸਾਂ ਨੂੰ। ਉਹਦੇ ਸਵਾਸ ਜਿਹੜੇ ਨੇ, ਜਿਹਨੂੰ ਉਹ ਜਪਦਾ, ਜਿਹਨੂੰ ਇਸ਼ਕ ਕਰਦਾ, ਪਿਆਰ ਕਰਦਾ, ਉਹਦੀ ਯਾਦ ਵਿੱਚ ਸਵਾਸ ਖਿੱਚ ਖਿੱਚ ਕੇ ਲੈਂਦਾ ਹੈ, ਸਵਾਸ ਡੂੰਘੇ ਹੋ ਜਾਂਦੇ ਨੇ ਜਿਹੜਾ ਪ੍ਰੇਮ ਕਰਦਾ ਨਾ। ਵੈਸੇ ਯੋਗ ਨੇ ਦੱਸਿਆ ਵੀ ਸਵਾਸ ਲੰਬਾ ਲਵੋ, ਤੁਹਾਨੂੰ ਕਈ ਦੱਸਦੇ ਹੋਣਗੇ ਟੀਵੀ ਦੇ ਵਿੱਚ ਜਿਹੜੇ ਯੋਗਾ ਕਰਾਉਂਦੇ, ਕਹਿੰਦੇ ਸਵਾਸ ਲਵੋ ਕਿ ਨਾਭੀ ਤੱਕ ਜਾਏ, ਨਹੀਂ ਤੇ ਆਮ ਬੰਦੇ ਦਾ ਤੇ ਸਵਾਸ ਵੀ ਪੂਰਾ ਨਹੀਂ। ਕੀ ਜਨਮ ਲਿਆ ਧਰਤੀ ਤੇ? ਆਮ ਬੰਦੇ ਦਾ ਜਿਹੜਾ ਸ਼ਬਦ ਨਾਲ ਨਹੀਂ ਜੁੜਿਆ ਉਹਦਾ ਤੇ ਸਵਾਸ ਵੀ ਅੱਧਾ, ਕੋਈ ਅੱਧਾ ਮਰਿਆ ਸਵਾਸ ਵਿੱਚੋਂ, ਇੱਥੋਂ ਤੱਕ ਆਉਂਦਾ ਛਾਤੀ ਤੱਕ, ਥੱਲੇ ਜਾਂਦੇ ਹੀ ਨਹੀਂ। ਵੈਸੇ ਸਵਾਸ ਦਾ ਜਿਹੜਾ ਮੁੱਢ ਹੈ, ਬੰਦੇ ਦੀ ਧੁਨੀ ਹੈ ਨਾਭੀ, ਇੱਥੋਂ ਤੱਕ ਪੂਰਾ ਜਾਣਾ ਚਾਹੀਦਾ। ਜਦੋਂ ਮਨੁੱਖ ਪੂਰਾ ਖੁਸ਼ ਹੁੰਦਾ ਹੈ, ਤੁਸੀਂ ਵੇਖੋ ਕਿ ਜਦੋਂ ਖੁਸ਼ੀ ਆਉਂਦੀ ਇਕਦਮ ਸਵਾਸ ਖਿੱਚਿਆ ਜਾਂਦਾ ਆਦਮੀ ਦਾ, ਖਿੱਚ ਕੇ ਸਵਾਸ ਲੈਂਦਾ। ਤਾਂ ਅੱਜ ਦੇ ਆਦਮੀ ਕੋਲ ਤੇ ਇੰਨਾ ਵੀ ਵਕਤ ਨਹੀਂ ਕਿ ਉਹ ਸਵਾਸ ਵੀ ਪੂਰਾ ਲੈ ਲੈ, ਕਿਉਂਕਿ ਸਾਰਾ ਕੁਝ ਅੱਧਾ ਹੈ ਉਹਦੀ ਜ਼ਿੰਦਗੀ ਦੇ ਵਿੱਚ, ਕੰਮ ਕੋਈ ਵੀ ਪੂਰਾ ਨਹੀਂ, ਸਾਰੇ ਕੰਮ ਅਧੂਰੇ। ਧਰਮ ਵੀ ਅਧੂਰਾ ਕਮਾਉਂਦਾ ਹੈ, ਗ੍ਰਿਸਤੀ ਵੀ ਅਧੂਰਾ ਹੈ, ਸੰਸਾਰੀ ਵੀ ਅਧੂਰਾ ਹੈ, ਕੁਝ ਵੀ ਪੂਰਾ ਨਹੀਂ, ਅੱਧ ਵਿੱਚ ਅਟਕਿਆ ਹੋਇਆ। ਤਾਂ ਉਹਨਾਂ ਨੇ ਕਿਹਾ ਵੀ ਉਹਦੇ ਸਵਾਸ ਖਿੱਚੇ ਜਾਂਦੇ ਨੇ ਪਿਆਰ ਵਿੱਚ, ਲੰਬੇ ਸਵਾਸ। ਰੰਗ ਜ਼ਰਦ ਆਹੇ ਸ਼ਰਦ, ਆਹੇ ਕਹਿੰਦੇ ਨੇ ਉਹ ਆਪਣੇ ਸਵਾਸ ਦੇ ਨਾਲ ਆਹ ਭਰਦਾ, ਖਿੱਚ ਕੇ ਲੈਂਦਾ। ਇਹਨੂੰ ਕਬੀਰ ਜੀ ਨੇ ਬਾਣੀ ਵਿੱਚ ਕਿਹਾ ਕਿ ਪੰਥ ਨਿਹਾਰੈ ਕਾਮਣੀ ਲੋਚਨ ਭਰੀ ਲੇ ਉਸਾਸਾ। ਲੋਚਨ ਦਾ ਅਰਥ ਹੈ ਅੱਖਾਂ, ਅੱਖਾਂ ਉਹਦੀਆਂ ਭਰੀਆਂ ਹੋਈਆਂ ਨੇ। ਉਸਾਸਾ ਦਾ ਅਰਥ ਹੈ ਸਵਾਸ ਜਿਹੜਾ ਖਿੱਚ ਕੇ ਲੈਂਦਾ ਹੈ। ਲੋਚਨ ਭਰੀ ਲੇ ਉਸਾਸਾ, ਉਰਨਾ ਭੀਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸਾ। ਇਹ ਦੂਸਰਾ ਲੱਛਣ ਹੈ ਕਿ ਰੰਗ ਜ਼ਰਦ ਆਹੇ ਸ਼ਰਦ ਚਸ਼ਮ ਤਰ। ਚਸ਼ਮ ਕਹਿੰਦੇ ਅੱਖਾਂ ਨੂੰ, ਅੱਖਾਂ ਉਹਦੀਆਂ ਤਰ ਰਹਿੰਦੀਆਂ ਨੇ, ਤਰ ਬਤਰ, ਨਾ ਉਹਨਾਂ ਵਿੱਚੋਂ ਪਾਣੀ ਬਾਹਰ ਡੁੱਲਦਾ ਹੈ ਨਾ ਉਹਨਾਂ ਦੇ ਵਿੱਚ ਸੁੱਕਦਾ ਹੈ। ਡੁੱਲਣਾ ਇਦੋਂ ਨਹੀਂ ਕਿਉਂਕਿ ਉਹ ਬੰਦੇ ਦਾ ਨਿੱਜੀ ਵਿਸ਼ਾ ਹੈ। ਵੈਸੇ ਇੱਕ ਬੇਨਤੀ ਕਰਾਂ, ਜੇ ਇਹਨਾਂ ਨਿਸ਼ਾਨੀਆਂ ਦਾ ਪਖੰਡ ਕਰਨਾ ਹੋਵੇ ਤੇ ਉਹ ਵੀ ਹੋ ਸਕਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਇਸ ਤਰ੍ਹਾਂ ਦੇ ਬੜੇ ਪਖੰਡੀ ਨੇ ਦੁਨੀਆਂ ਵਿੱਚ, ਆ ਥੋੜਾ ਜਿਹਾ ਸਰੋਂ ਦਾ ਤੇਲ ਪਾਓ ਅੱਖ ਵਿੱਚ, ਲਾਲ ਵੀ ਹੋ ਜਾਏਗੀ, ਪਾਣੀ ਸਾਰਾ ਦਿਨ ਵਗੇਗਾ, ਸਾਰਾ ਦਿਨ ਪਾਣੀ ਵਹਿੰਦਾ ਰਹੇਗਾ, ਵੇਖਣ ਵਾਲਾ ਕਹੇਗਾ ਵਿਰਾਗ ਬਹੁਤ ਖੁੱਟਿਆ ਹੈ। ਇਸ ਤਰ੍ਹਾਂ ਦਾ ਵੀ ਹੋ ਸਕਦਾ ਹੈ, ਪਰ ਇੱਥੇ ਬਚਨ ਕਹਿ ਰੰਗ ਜਰਦ ਆਹੇ ਸ਼ਰਦ ਚਸ਼ਮ ਤਰ, ਅੱਖਾਂ ਭਿੱਜੀਆਂ ਹੋਈਆਂ ਨੇ ਪਿਆਰ ਵਿੱਚ ਤੇ ਆਸਾ ਦੀ ਵਾਰ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜੀਵਨ ਆਉਂਦਾ ਹੈ। ਇੱਕ ਵਕਤ ਗੁਰੂ ਅਮਰਦਾਸ ਜੀ ਕੋਲ ਕਈਆਂ ਨੇ ਕਿਹਾ, ਉਦੋਂ ਉਹਨਾਂ ਦਾ ਨਾਮ ਸੀ ਭਾਈ ਜੇਠਾ, ਸੇਵਾ ਕਰਦੇ ਰਹੇ, ਅਜੇ ਗੁਰੂ ਨਹੀਂ ਸਨ ਬਣੇ, ਤਾਂ ਅੱਖਾਂ ਜਿਹੜੀਆਂ ਧੰਨ ਗੁਰੂ ਰਾਮਦਾਸ ਜੀ ਦੀਆਂ ਜ਼ਿਆਦਾਤਰ ਤਰ ਰਹਿੰਦੀਆਂ ਸਨ ਤੇ ਕਦੀ ਕਦੀ ਟੇਪਾ ਵੀ ਡਿੱਗਦਾ ਸੀ ਸਾਰਾ ਦਿਨ, ਕੋਈ ਕਾਰਨ ਨਹੀਂ, ਕਿਉਂਕਿ ਉਹ ਖੁਸ਼ੀ ਦੇ ਅਥਰੂ ਸਨ, ਮਿਲਾਪ ਤੇ ਹੋ ਚੁੱਕਾ ਸੀ। ਜਦੋਂ ਇੰਨਾ ਵੱਡਾ ਖਜ਼ਾਨਾ ਮਿਲਿਆ ਨਾ, ਜਿਹੜਾ ਕੋਲ ਹੀ ਸੀ ਬਿਲਕੁਲ, ਤੇ ਬੰਦਾ ਇੱਕਦਮ ਇੰਨੀ ਖੁਸ਼ੀ ਨਾਲ, ਇੰਨੀ ਹੈਰਾਨੀ ਨਾਲ, ਇੰਨੀ ਉਤਸੁਕਤਾ ਵਿੱਚ ਭਰ ਜਾਏਗਾ ਕਿ ਉਹਦੀਆਂ ਅੱਖਾਂ ਦਾ ਪਾਣੀ ਨਹੀਂ ਸੁੱਕੇਗਾ, ਵੀ ਕਿੰਨਾ ਵੱਡਾ ਖਜ਼ਾਨਾ ਕੋਲ ਸੀ, ਸਾਰੀ ਉਮਰ ਰੋਂਦੇ ਰਹੇ, ਮਿਲਿਆ ਕੁਝ ਨਹੀਂ। ਤਾਂ ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਰਹਿੰਦਾ ਸੀ। ਉਹਨਾਂ ਨੇ ਆਪ ਕਿਹਾ, ਹਰ ਅੰਮ੍ਰਿਤ ਭਿੰਨੇ ਲੋਏ ਨਾ, ਮਨ ਪ੍ਰੇਮ ਰਤਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ ਕੰਚਨ ਸੋ ਵਿੰਨਾ, ਗੁਰਮੁਖ ਰੰਗ ਚਲੂਲਿਆ ਮੇਰਾ ਮਨ ਤਨੋ ਭਿੰਨਾ। ਇਹ ਸਾਰੀਆਂ ਲੱਛਣ ਦੱਸੇ ਉਹਨਾਂ ਨੇ। ਤਾਂ ਕਹਿੰਦੇ ਕੋਈ ਹਕੀਮ ਵੀ ਆਇਆ, ਤਾਂ ਕਿਸੇ ਨੇ ਉਹਨੂੰ ਖਬਰ ਦਿੱਤੀ ਗੁਰੂ ਅਮਰਦਾਸ ਜੀ ਕੋਲ ਜਾ ਕੇ, ਹਕੀਮ ਬੜਾ ਸਿਆਣਾ ਹੈ, ਭਾਈ ਜੇਠੇ ਨੂੰ ਬੁਲਾ ਲਓ, ਦਾਰੂ ਬਹੁਤ ਵਧੀਆ ਦਿੰਦਾ, ਉਹਦੀਆਂ ਅੱਖਾਂ ਇਉਂ ਲੱਗਦੀਆਂ ਜਿਵੇਂ ਪਾਣੀ ਵਹਿੰਦਾ, ਕੋਈ ਖਰਾਬੀ ਹੈ। ਗੁਰੂ ਅਮਰਦਾਸ ਜੀ ਨੂੰ ਪਤਾ ਸੀ, ਪਰ ਉਹਨਾਂ ਨੇ ਫਿਰ ਵੀ ਕਿਹਾ ਚਲੋ ਮੰਗਾ ਲਿਆ। ਨੇੜੇ ਆਏ, ਜਦੋਂ ਬੁਲਾਇਆ ਤਾਂ ਬੁਲਾਉਣ ਤੋਂ ਬਾਅਦ ਧੰਨ ਗੁਰੂ ਰਾਮਦਾਸ ਜੀ ਨੂੰ ਉਸ ਹਕੀਮ ਨੇ ਪੁੱਛਿਆ, ਅੱਖਾਂ ਨੂੰ ਕੀ ਗੱਲ ਹੈ, ਚੁੱਪ ਕਰ ਗਏ, ਕਿਉਂਕਿ ਇਹਦੀ ਖਬਰ ਵੀ ਕਿਸ ਨੂੰ ਦਿੱਤੀ ਜਾਏ, ਕਿਸ ਨੂੰ ਦੱਸਿਆ ਜਾਏ, ਪਿੱਛੇ ਬਿਠਾ ਦੇ, ਕਿਸ ਨੂੰ ਦੱਸਿਆ ਜਾਏ ਕਿ ਕੀ ਹੈ, ਕਿਹੜਾ ਤਰੀਕਾ ਹੈ। ਤਾਂ ਉਹਨਾਂ ਨੇ ਕੁਝ ਬੋਲਿਆ ਨਹੀਂ। ਹਕੀਮ ਨੇ ਪੁੱਛਿਆ ਕੀ ਕਾਰਨ, ਅੱਖਾਂ ਤੁਹਾਡੀਆਂ ਖਰਾਬ ਲੱਗਦੀਆਂ ਨੇ, ਪਾਣੀ ਵਹਿੰਦਾ ਹੈ। ਤੇ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਭਾਈ ਜੇਠੇ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਬੜੀ ਮੁਸ਼ਕਲ ਨਾਲ ਇਹ ਰੋਗ ਲੱਗਾ ਹੈ ਮੇਰੀਆਂ ਅੱਖਾਂ ਨੂੰ, ਬੜੀ ਸੇਵਾ ਕਰਨੀ ਪਈ ਹੈ, ਬੜੀ ਇੰਤਜ਼ਾਰ ਕਰਨੀ ਪਈ, ਤੇ ਤਾਂ ਪਰਮਾਤਮਾ ਦੀ ਯਾਦ ਦਾ ਪਾਣੀ ਆਇਆ ਹੈ, ਤੇ ਤੂੰ ਹੁਣ ਫਿਰ ਪੁੜੀਆਂ ਲੈ ਕੇ ਆ ਗਿਆ ਇਹਨੂੰ ਸੁਕਾਉਣ ਵਾਸਤੇ, ਆਉਣ ਦੇ ਇਸ ਨੂੰ ਵਹਿਣ ਦੇ, ਇਹਨੂੰ ਵਹਿਣ ਦੇ। ਭਾਈ ਨੰਦ ਲਾਲ ਜੀ ਨੇ ਇਹਦੇ ਬਾਰੇ ਬਚਨ ਕਹੇ ਨੇ, ਅੱਖਾਂ ਦੇ ਪਾਣੀ ਬਾਰੇ। ਉਹ ਕਹਿੰਦੇ ਨੇ ਗੰਗਾ ਤੇ ਯਮੁਨਾ ਇਹ ਦੋਵੇਂ ਅੱਖਾਂ ਜਦੋਂ ਬਣ ਜਾਣ, ਇੰਨਾ ਪਾਣੀ ਵਹੇ ਉਹਦੇ ਪਿਆਰ ਵਿੱਚ, ਤਾਂ ਕਿਤੇ ਗੱਲ ਸ਼ੁਰੂ ਹੁੰਦੀ ਏ। ਇੱਥੇ ਸਾਡੀਆਂ ਤੇ ਅੱਖਾਂ ਹੀ ਪੱਥਰ ਹੋ ਗਈਆਂ, ਕਦੇ ਵਿੱਚ ਪਾਣੀ ਦਾ ਟੇਪਾ ਆਏ ਨਹੀਂ, ਕਿੱਥੇ ਉਹ ਗੱਲ ਸ਼ੁਰੂ ਹੋਵੇਗੀ, ਮੈਲ ਕਿੱਥੇ ਲਵੇਗੀ। ਇੰਨਾ ਸਖਤ ਹੋ ਗਿਆ ਆਦਮੀ, ਇੰਨਾ ਗਿਆਨਵਾਨ ਹੋ ਗਿਆ, ਇੰਨਾ ਉਹਦਾ ਜੀਵਨ ਸੁੱਕ ਗਿਆ। ਤਾਂ ਇਹ ਨੌ ਨਿਸ਼ਾਨੀਆਂ ਦੱਸੀਆਂ, ਰੰਗ ਜਰਦ ਆਹੇ ਸ਼ਰਦ ਚਸ਼ਮ ਤਰ, ਤਰ ਕਹਿੰਦੇ ਨੇ ਅੱਖਾਂ ਤਰ ਰਹਿੰਦੀਆਂ ਨੇ। ਅੱਗੇ ਬਚਨ ਕੀਤੇ ਕਹਿੰਦੇ ਕੰਮ ਗੁਪਤ ਨੂੰ, ਕੰਮ ਖੁਰਦ ਨੂੰ, ਗੁਪਤਮੋਂ ਦਾ ਅਰਥ ਹੈ ਘੱਟ ਬੋਲਣਾ, ਉਹਨਾਂ ਦੀ ਬੋਲਚਾਲ ਘੱਟ ਜਾਂਦੀ ਹੈ, ਥੋੜੀ ਰਹਿ ਜਾਂਦੀ, ਬੋਲਣ ਦਾ ਵਕਤ ਨਹੀਂ ਮਿਲਦਾ। ਕੰਮ ਗੁਪਤ ਨੂੰ, ਉਹਨਾਂ ਦੀ ਗੁਪਤਗੋ ਥੋੜੀ ਰਹਿ ਜਾਂਦੀ, ਉਹਨਾਂ ਦੀ ਗੱਲਬਾਤ ਘੱਟ ਜਾਂਦੀ, ਉਹਨਾਂ ਦੀ ਬੋਲਚਾਲ ਘੱਟ ਜਾਂਦੀ, ਸੰਸਾਰ ਦੇ ਸੰਬੰਧ ਥੋੜੇ ਰਹਿ ਜਾਂਦੇ ਨੇ। ਕੰਮ ਗੁਪਤ ਨੂੰ, ਕੰਮ ਖੁਰਦ ਨੂੰ, ਖੁਰਦ ਨੂੰ ਕਹਿੰਦੇ ਨੇ ਖੁਰਾਕ ਨੂੰ, ਸਰੀਰ ਵੱਲ ਧਿਆਨ ਨਹੀਂ ਰਹਿੰਦਾ, ਖੁਰਾਕ ਜਿਹੜੀ ਹੈ ਉਹ ਵੀ ਘੱਟ ਹੋਣ ਲੱਗ ਪੈਂਦੀ, ਕਿਉਂਕਿ ਜਦੋਂ ਵੱਡਾ ਕੰਮ ਮਿਲ ਗਿਆ ਨਾ, ਛੋਟਾ ਆਪਣੇ ਆਪ ਛੁੱਟ ਗਿਆ। ਇਹ ਸਾਰੀਆਂ ਨਿਸ਼ਾਨੀਆਂ ਪ੍ਰਗਟ ਹੋਈਆਂ। ਭਗਤ ਰਵਿਦਾਸ ਜੀ ਨੂੰ ਉਹਨਾਂ ਦਾ ਇੱਕ ਬੜਾ ਪਿਆਰਾ ਸ਼ਬਦ ਆਉਂਦਾ ਹੈ, ਕੰਮ ਖੁਰਦ ਨੂੰ, ਇਹ ਸਾਰੀਆਂ ਸਰੀਰ ਦੀਆਂ ਚੀਜ਼ਾਂ ਨੇ। ਉਹਨਾਂ ਨੂੰ ਕਿਸੇ ਨੇ ਕਹਿ ਦਿੱਤਾ ਵੀ ਤੁਸੀਂ ਤੇ ਚਮਾਰ ਜਾਤੀ ਨਾਲ ਸੰਬੰਧਿਤ ਭਗਤ ਕਿਵੇਂ ਹੋ ਸਕਦੇ ਹੋ, ਚਮੜਾ ਗੰਢਦੇ ਰਹੇ। ਤੇ ਰਵਿਦਾਸ ਜੀ ਨੇ ਬੜਾ ਪਿਆਰਾ ਸ਼ਬਦ ਉਚਾਰਨ ਕੀਤਾ, ਉਹ ਕਹਿੰਦੇ ਨੇ ਅਸੀਂ ਤੇ ਛੋਟੀਆਂ ਜੁੱਤੀਆਂ ਗੰਢਦੇ ਹਾਂ ਤੇ ਸਾਨੂੰ ਤੁਸੀਂ ਕਹਿ ਦਿੱਤਾ ਨੀਵੀਂ ਜਾਤ ਦੇ ਹੋ। ਜੁੱਤੀ ਹੁੰਦੀ ਹੈ 8 ਇੰਚ ਦੀ, 6 ਇੰਚ ਦੀ, 9 ਇੰਚ ਦੀ, ਇੰਨੀ ਕੁ ਗੰਢਦੇ ਹਾਂ ਤੇ ਤਾਂ ਵੀ ਤੁਹਾਡਾ ਨਾਮ ਤੁਸੀਂ ਸਾਡਾ ਪਾ ਦਿੱਤਾ ਵੀ ਨੀਵੀਂ ਜਾਤ ਦਾ। ਤੇ ਮੈਂ ਵੇਖਿਆ ਸੰਸਾਰ ਦੇ ਬਹੁਤ ਸਾਰੇ ਲੋਕ ਆ ਸਰੀਰ ਰੂਪੀ ਚੰਮ ਦੀ ਕਿਸੇ ਦੀ 5 ਫੁੱਟ ਜੁੱਤੀ ਹੈ, ਕਿਸੇ ਦੀ 6 ਫੁੱਟ ਹੈ, ਸਵੇਰੇ ਉੱਠਦਿਆਂ ਸਾਰ ਲੱਗਦੇ ਨੇ ਇਸ ਸਰੀਰ ਦੀ ਜੁੱਤੀ ਨੂੰ ਗੰਢਣ, ਬਈ ਇਹ ਨਾ ਕਿਤੇ ਪੁਰਾਣੀ ਹੋ ਜਾਏ। ਹੈ ਤਾਂ ਵੀ ਚਮੜੇ ਦੀ ਹੈ ਨਾ ਸਰੀਰ ਜਿਹੜਾ, ਫਰਕ ਇੰਨਾ ਹੈ ਉਹ ਕਿਸੇ ਪਸ਼ੂ ਦਾ ਚਮੜਾ ਹੁੰਦਾ ਹੈ, ਲਾ ਕੇ ਖੱਲ ਸੁਕਾਈ ਹੁੰਦੀ ਹੈ ਉਹਦੀ ਜੁੱਤੀ ਬਣਦੀ ਹੈ, ਇਹ ਚਮੜਾ ਜਰਾ ਗਿੱਲਾ ਹੈ, ਫਰਕ ਕੋਈ ਨਹੀਂ, ਦੋਵੇਂ ਚਮੜੇ ਨੇ। ਤਾਂ ਉਹਨਾਂ ਨੇ ਜਵਾਬ ਦਿੱਤਾ, ਕਹਿਣ ਲੱਗੇ ਦੱਸੋ ਨੀਵੀਂ ਜਾਤ ਦਾ ਕਿਹੜਾ ਹੈ? ਤੁਸੀਂ ਕਹਿੰਦੇ ਹੋ ਜੇ ਜੁੱਤੀ ਗੰਢਿਆ ਬੰਦਾ ਨੀਵੀਂ ਜਾਤ ਦਾ ਹੁੰਦਾ ਹੈ, ਤਾਂ ਸਵੇਰ ਤੋਂ ਲੈ ਕੇ ਉੱਠਦਿਆਂ ਸਾਰ ਪਹਿਲਾਂ ਜੀ ਖਾਲੀ ਅੰਦਰ ਇਹ ਖੁਰਾਕ ਖਾਓ ਤਾਂ ਸਰੀਰ ਠੀਕ ਰਹਿੰਦਾ, ਫਿਰ ਦੂਸਰੀ ਖਾਓ, ਫਿਰ ਇਹਨੂੰ ਮਾਲਿਸ਼ ਕਰੋ ਜੀ, ਫਿਰ ਇਹ ਕਰੋ। ਇਹਦੇ ਅਰਥ ਇਹ ਨੇ ਵੀ ਸਰੀਰ ਦੀ ਪਾਲਣਾ ਨਹੀਂ, ਪਰ ਗੱਲ ਇਹ ਹੈ ਕਿ ਬੰਦਾ ਆਪਣਾ ਸਾਰਾ ਜੀਵਨ ਹੀ ਸਰੀਰ ਤੇ ਲਾ ਦੇ, ਮਾੜੀ ਗੱਲ ਹੈ। ਇੰਨਾ ਕੀਮਤੀ ਜੀਵਨ ਮਿਲਿਆ ਹੈ, ਕੀਮਤੀ ਸਵਾਸ ਨੇ। ਭਗਤ ਜੀ ਨੇ ਬਚਨ ਕਹੇ ਨੇ, ਕਬੀਰ ਜੀ ਨੇ ਬਾਣੀ ਵਿੱਚ, ਉਹ ਕਹਿੰਦੇ ਨੇ ਕਬਤ ਪੜੇ ਪੜ ਪੰਡਤ ਮੂਵੇ, ਰੂਪ ਦੇਖ ਦੇਖ ਨਾਰੀ। ਉਹ ਕਹਿੰਦੇ ਇਸਤਰੀ ਜਿਹੜੀ ਹੈ ਉਹਦੇ ਰੂਪ ਦੇਖ ਦੇਖ, ਉਹਦੇ ਤੇ ਜੇ 60 ਸਾਲ ਉਮਰ ਇੱਕ ਇਸਤਰੀ ਦੀ ਤੇ 20 ਸਾਲ ਉਹਦੇ ਸ਼ੀਸ਼ੇ ਦੇ ਅੱਗੇ ਲੰਘ ਜਾਂਦੇ ਆਪਣਾ ਰੂਪ ਦੇਖ ਦੇਖ ਕੇ, ਵੀ ਕਿੰਨਾ ਕੁ ਰੰਗ ਸਾਫ਼ ਹੈ, ਕਿੰਨਾ ਕੁ ਮੈਲਾ ਹੈ, ਇਹਦੇ ਵਿੱਚ ਜੀਵਨ ਉਲਝ ਜਾਂਦਾ ਹੈ। ਇੰਨਾ ਕੀਮਤੀ ਜੀਵਨ ਜਿਹਦੇ ਨਾਲ ਅੰਮ੍ਰਿਤ ਰਸ ਦੀ ਪ੍ਰਾਪਤੀ ਕੀਤੀ ਜਾ ਸਕਦੀ ਸੀ। ਤਾਂ ਜਿਹੜੇ ਲੋਕ ਪ੍ਰਭੂ ਭਗਤੀ ਵਾਲੇ ਪਾਸੇ ਤੁਰਦੇ ਨੇ, ਕੁਦਰਤੀ ਸਰੀਰ ਦੀ ਬੇਪਰਵਾਹੀ ਉਹਨਾਂ ਵਿੱਚ ਆ ਜਾਂਦੀ ਹੈ, ਕੀ ਵਾਲ ਕਾਲੇ ਕੀ ਚਿੱਟੇ। ਹਾਂ ਇਹ ਗੱਲ ਵੱਖਰੀ, ਜੇ ਕੋਈ ਉਹਨੂੰ ਆਪਣਾ ਆਪ ਸੌਂਪਦਾ ਹੈ ਉਹਨੂੰ ਕਹਿੰਦੇ ਨੇ ਗੋਡ ਗਿਫਟ, ਕੁਦਰਤ ਵੱਲੋਂ ਉਹਨੂੰ ਸੁੰਦਰਤਾ ਮਿਲਦੀ ਹੈ, ਕੁਦਰਤ ਉਹਨੂੰ ਸੁੰਦਰ ਬਣਾ ਦਿੰਦੀ ਹੈ, ਕੁਦਰਤ ਉਹਨੂੰ ਖਿੱਚਦਾਇਕ ਬਣਾ ਦਿੰਦੀ। ਤੁਸੀਂ ਵੇਖੋਗੇ ਪੰਛੀਆਂ ਨੇ ਕਿਤੇ ਸ਼ਿੰਗਾਰ ਨਹੀਂ ਕੀਤਾ, ਬਿਲਕੁਲ ਸਿੱਧੇ ਨੇ, ਪਰ ਕੁਦਰਤ ਨੇ ਉਹਨਾਂ ਨੂੰ ਕਿੰਨੀ ਸੁੰਦਰਤਾ ਦਿੱਤੀ ਹੈ। ਕਦੀ ਕਿਸੇ ਨੇ ਇਹ ਨਹੀਂ ਕਿਹਾ ਬਈ ਫਲਾਣਾ ਮਨੁੱਖ ਜਿਹੜਾ ਬੜਾ ਸੁੰਦਰ ਹੈ, ਇਹ ਚਲੋ ਆਪ ਹੀ ਬੰਦਿਆਂ ਨੇ ਕਿਹਾ, ਵੱਖਰੀ ਗੱਲ ਹੈ। ਅਵਾਰਡ ਦਿੱਤੇ, ਇਨਾਮ ਦਿੱਤੇ, ਚੁਣ ਲਿਆ ਗਿਆ ਵੀ ਇਹਦੀ ਸੁੰਦਰਤਾ ਬੜੀ, ਆਪ ਹੀ ਚੁਣਿਆ ਨਾ। ਸਵਾਦ ਤੇ ਤਾਂ ਸੀ ਵੀ ਦੂਸਰੀ ਜੋਨ ਕੋਈ ਕਹਿੰਦੀ ਵੀ ਬੰਦਾ ਜਾਤ ਬੜੀ ਸੁੰਦਰ ਹੈ, ਪਰ ਆਦਮੀ ਨੂੰ ਕਹਿਣਾ ਪਿਆ ਵੀ ਪੰਛੀਆਂ ਵਿੱਚੋਂ ਮੋਰ ਸੁੰਦਰ ਹੈ, ਬੰਦੇ ਨੂੰ ਕਹਿਣਾ ਪਿਆ ਹੈ, ਜਦਕਿ ਉਹ ਕੋਈ ਸ਼ਿੰਗਾਰ ਨਹੀਂ ਕਰਦਾ। ਤੋਤਾ ਸੁੰਦਰ ਹੈ, ਪੰਛੀਆਂ ਦੇ ਵਿੱਚ ਹੰਸ ਦੀ ਗੱਲ ਚੱਲਦੀ ਹੈ, ਕਿਉਂਕਿ ਉਹ ਕੁਦਰਤ ਨੇ ਬਣਾਏ ਨੇ, ਕੁਦਰਤ ਨਾਲ ਸਹਿਮਤ ਹੋ ਕੇ ਜਿਉਂਦੇ ਨੇ, ਉਹ ਆਪਣੇ ਜੀਵਨ ਵਿੱਚ ਕੋਈ ਭੰਨ ਤੋੜ ਨਹੀਂ ਕਰਦੇ, ਜਿਵੇਂ ਦਾ ਉਹਨਾਂ ਨੂੰ ਕੁਦਰਤ ਨੇ ਬਣਾਇਆ ਉਸੇ ਤਰ੍ਹਾਂ ਜਿਉਂਦੇ, ਇਸ ਕਰਕੇ ਬੜੇ ਖਿੱਚਦਾਇਕ, ਬੜੇ ਸੁੰਦਰ ਨੇ। ਤਾਂ ਜਿਹੜਾ ਮਨੁੱਖ ਜਿਉਂ ਜਿਉਂ ਪ੍ਰਭੂ ਦੇ ਨੇੜੇ ਜਾਂਦਾ ਹੈ, ਸਰੀਰ ਦੀ ਬਹੁਤੀ ਖਬਰ ਨਹੀਂ ਉਸ ਨੂੰ ਰਹਿੰਦੀ। ਇਸ ਕਰਕੇ ਇੱਕ ਨਿਸ਼ਾਨੀ ਦੱਸੀ, ਕਹਿਣ ਲੱਗੇ ਕੰਮ ਗੁਪਤ ਨੂੰ, ਕੰਮ ਖੁਰਦ ਨੂੰ, ਖੁਆਬੇ ਹਰਾਮ, ਖੁਆਬ ਕਹਿੰਦੇ ਨੇ ਸੁਪਨੇ ਨੂੰ। ਇੱਥੇ ਖੁਆਬ ਦੇ ਅਰਥ ਹੋਣਗੇ ਨੀਂਦ, ਨੀਂਦ ਲੈਣੀ ਉਹਨਾਂ ਵਾਸਤੇ ਹਰਾਮ ਹੋ ਜਾਂਦੀ ਹੈ। ਉਹਨਾਂ ਦੀ ਨੀਂਦ ਉਹਦੇ ਪਿਆਰ ਵਿੱਚ ਲੈਂਦੇ ਜ਼ਰੂਰ ਨੇ ਸਰੀਰਕ ਤੌਰ ਤੇ, ਪਰ ਉਹਨਾਂ ਦੀ ਨੀਂਦ ਖੰਡਿਤ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਪੜ੍ਹ ਕੇ ਵੇਖੋ, ਉਹਦੇ ਵਿੱਚ ਸਤਿਗੁਰੂ ਨੇ ਬਚਨ ਕੀਤੇ, ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ ਖੰਡਿਤ ਨਿੰਦਰਾ ਅਲਪ ਆਹਾਰੰਗ, ਅਲਪ ਦਾ ਅਰਥ ਥੋੜਾ, ਉਹਨਾਂ ਦਾ ਜਿਹੜਾ ਆਹਾਰ ਹੈ, ਜਿਹੜੀ ਉਹਨਾਂ ਦੀ ਖੁਰਾਕ ਹੈ ਉਹ ਥੋੜੀ ਰਹਿ ਜਾਂਦੀ ਏ, ਤੇ ਨਿੰਦਰਾ ਜਿਹੜੀ ਖੰਡਿਤ ਹੋ ਜਾਂਦੀ। ਖੰਡਿਤ ਦਾ ਅਰਥ ਉਹ ਟੁਕੜਿਆਂ ਵਿੱਚ ਆਉਂਦੀ ਹੈ, ਉਹ ਲਗਾਤਾਰ ਨਹੀਂ ਸੌਂਦੇ। ਜਿਵੇਂ 10 ਮਿੰਟ ਨੀਂਦ ਲੈ ਲਈ, ਫਿਰ 2 ਘੰਟੇ ਜਾਗ ਲਿਆ, ਫਿਰ 10 ਮਿੰਟ ਨੀਂਦ ਲੈ ਲਈ, ਫਿਰ 2 ਘੰਟੇ ਜਾਗ ਲਿਆ, ਸਰੀਰ ਦੀ ਨੀਂਦ ਵੀ ਪੂਰੀ ਹੋ ਗਈ ਤੇ ਸਮਾਂ ਵੀ ਬਰਬਾਦ ਨਾ ਹੋਇਆ, ਸਮਾਂ ਵੀ ਖਰਾਬ ਨਾ। ਇਹ ਇੱਕ ਅਵਸਥਾ ਹੈ, ਸਿੱਧੇ ਨਾ ਇਹਨੂੰ ਕਰਨਾ। ਜਿਉਂ ਜਿਉਂ ਬੰਦਾ ਇਸ ਰਾਹ ਦੇ ਉੱਤੇ ਤੁਰਦਾ ਹੈ ਨਾ, ਜਪ ਤਪ ਵਿੱਚ ਅੱਗੇ ਵੱਧਦਾ ਹੈ ਤੇ ਉਹਦੇ ਸਰੀਰ ਦੀ ਸਿਸਟਮ ਅੰਦਰਲੇ ਕਪੈਸਿਟੀ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ, ਨੀਂਦ ਵਿੱਚ ਭੁੱਖ ਵਿੱਚ ਬਦਲ ਜਾਂਦੀਆਂ ਨੇ ਸਾਰੀਆਂ ਚੀਜ਼ਾਂ। ਫਿਰ ਇੰਨੀ ਨੀਂਦ ਉਹਨੂੰ ਨਹੀਂ ਚਾਹੀਦੀ। ਉਹ ਥੋੜੇ ਸਮੇਂ ਵਿੱਚ ਜ਼ਿਆਦਾ ਨੀਂਦ ਦਾ ਆਰਾਮ ਸਰੀਰ ਨੂੰ ਦੇਣਾ ਸ਼ੁਰੂ ਕਰ ਦਿੰਦਾ। ਇਹਨੂੰ ਸਤਿਗੁਰੂ ਨੇ ਕਿਹਾ ਖੰਡਿਤ ਨਿੰਦਰਾ, ਉਹ ਨੀਂਦ ਜਿਹੜੀ ਟੁਕੜਿਆਂ ਵਿੱਚ ਆਉਂਦੀ ਹੈ ਥੋੜੀ ਥੋੜੀ। ਕਈ ਲੋਕ ਸਿੱਧਾ ਜਾਗਣਾ ਸ਼ੁਰੂ ਕਰ ਦਿੰਦੇ ਨੇ, ਸਰੀਰ ਖਰਾਬ ਹੋ ਜਾਂਦਾ, ਸਿਹਤ ਖਰਾਬ ਹੋ ਜਾਂਦੀ। ਜਦੋਂ ਸਰੀਰ ਹੀ ਜਾਗਣ ਤੋਂ ਸੌਣ ਤੋਂ ਇਨਕਾਰੀ ਹੋ ਜਾਵੇ ਵੀ ਹੁਣ ਨਹੀਂ ਸੌਣਾ, ਖੁਸ਼ੀ ਇੰਨੀ ਹੈ, ਉਹਨੂੰ ਕਹਿੰਦੇ ਨੇ ਖੰਡਿਤ ਨਿੰਦਰਾ ਅਲਪ ਆਹਾਰਨ। ਕਲਗੀਧਰ ਪਾਤਸ਼ਾਹ ਨੇ ਬਚਨ ਕਹਿ ਕਿ ਅਲਪ ਆਹਾਰ ਸੁਲਪ ਸੀ ਨਿੰਦਰਾ, ਇਹ ਉਹਨਾਂ ਦੇ ਬਚਨ ਨੇ। ਅਲਪ ਆਹਾਰ ਥੋੜਾ ਖਾਣਾ, ਸੁਲਪ ਸੀ ਨਿੰਦਰਾ ਥੋੜਾ ਜਿਹਾ ਸੌਣਾ। ਇਸ ਤਰ੍ਹਾਂ ਦੀ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਨੀਂਦ ਵਿੱਚ ਬੰਦੇ ਦਾ ਕਿੰਨਾ ਜੀਵਨ ਬਰਬਾਦ ਹੁੰਦਾ ਜਾ ਰਿਹਾ। ਕਦੇ ਤੁਸੀਂ ਜੋੜ ਲਾ ਕੇ ਦੇਖਣਾ, ਨੀਂਦ ਆਦਮੀ ਦੇ ਜੀਵਨ ਦਾ ਕਿੰਨਾ ਪ੍ਰਤੀਸ਼ਤ ਹਿੱਸਾ ਖਾ ਜਾਂਦੀ ਹੈ। ਜੇ ਇਹਨੂੰ ਜੋੜਿਆ ਜਾਏ ਤੇ ਬੰਦਾ ਚੌਂਕ ਜਾਏਗਾ, ਹੈਰਾਨ ਹੋ ਜਾਏਗਾ। ਜੋ ਲਗਾਤਾਰ 8 ਘੰਟੇ ਸੌਂਦਾ ਹੈ ਤੇ ਤੁਸੀਂ ਜੋੜ ਲਾ ਕੇ ਦੇਖਣਾ, ਇਹਦਾ ਮਤਲਬ 8 ਪਹਿਰਾਂ ਦਾ 3 ਹਿੱਸਾ ਬੰਦਾ ਸੌਂ ਗਿਆ। ਤਾਂ ਤੁਸੀਂ ਕਦੇ ਖੋਜ ਕਰਕੇ ਦੇਖਣਾ, ਜਿਸ ਬੰਦੇ ਦੀ ਉਮਰ 60 ਸਾਲ ਹੈ, ਜੇ ਉਹ 8 ਘੰਟੇ ਹਰ ਰੋਜ਼ ਸੌਂਦਾ ਹੈ, ਇਹਦਾ ਮਤਲਬ ਉਹ 60 ਦੇ ਵਿੱਚੋਂ 40 ਸਾਲ ਜਾਗਿਆ ਤੇ 20 ਸਾਲ ਸੁੱਤਾ ਰਿਹਾ ਲਗਾਤਾਰ। ਕਿੰਨਾ ਵੱਡਾ ਨੁਕਸਾਨ ਹੈ, 20 ਸਾਲ ਸੌਂ ਗਿਆ। ਤੁਸੀਂ ਕਦੀ ਖੋਜਣਾ ਵੀ ਜੇ ਕੋਈ ਬੰਦਾ 1 ਸਾਲ ਹੀ ਸੌਂ ਜਾਏ, 1 ਸਾਲ ਕਿਉਂ, ਜੇ ਕਿਤੇ ਸ਼ਾਮ ਨੂੰ ਸੌਂ ਕੇ 12 ਘੰਟੇ ਤੱਕ ਸੌਂ ਜਾਏ ਤੇ ਦੂਜਾ ਕਹਿੰਦਾ ਇਹਦੀ ਜ਼ਿੰਦਗੀ ਬਰਬਾਦ ਹੋ ਗਈ, ਇੰਨਾ ਲੰਮਾ ਨਹੀਂ ਦਿਸਦੀ। ਤਾਂ ਸਤਪੁਰਸ਼ਾਂ ਨੇ ਇਹਦਾ ਪ੍ਰਬੰਧ ਕਰ ਲਿਆ, ਨੀਂਦ ਖਰਾਬ ਨਹੀਂ ਹੋਣ ਦੇਣੀ। ਉਹਨਾਂ ਨੇ ਨੀਂਦ ਦੇ ਵਿੱਚ ਜਾਗਣ ਦੀ ਇੱਕ ਪ੍ਰਕਿਰਿਆ ਦੱਸੀ, ਕਿਵੇਂ ਜਾਗਿਆ ਜਾ ਸਕਦਾ। ਸੌਣ ਲੱਗਿਆਂ ਧਿਆਨ ਨੂੰ ਲਾਉਣਾ, ਕੀਰਤਨ ਸੋਹਲੇ ਦੀ ਬਾਣੀ ਦਿੱਤੀ ਪੜ੍ਹਨ ਵਾਸਤੇ, ਔਰ ਉਹਦੇ ਅੰਦਰ ਇੱਕ ਸ਼ਬਦ ਕਿਹਾ ਕਿ ਇਹ ਜਿਹੜਾ ਸਲੋਕ ਹੈ ਇਹ ਬੰਦੇ ਨੂੰ ਸਵੇਰੇ ਜਗਾ ਦੇਗਾ। ਧਿਆਨ ਦਿਓ, ਉਹ ਸੌਣ ਲੱਗਾ, ਸ਼ਬਦ ਦੀ ਇਹ ਕਲਾ ਹੈ ਕਿ ਇਹ ਜਗਾਏਗਾ ਇਸ ਨੂੰ ਸਵੇਰੇ ਜ਼ਰੂਰ। ਇੱਕ ਵਾਰੀ ਜਾਗ੍ਰਿਤ ਸਵੇਰੇ ਜਗਾ ਦੇਗਾ, ਫਿਰ ਇਹਦੀ ਮਰਜ਼ੀ ਉੱਠਦਾ ਕਿ ਨਹੀਂ। ਆਮ ਤੌਰ ਤੇ ਗੁਰਮੁਖ ਪਿਆਰੇ ਰਾਤ ਨੂੰ ਇਹ ਸਲੋਕ ਪੜ੍ਹਦੇ ਨੇ, ਜਿਹਦੇ ਅੰਦਰ ਇਹ ਬਚਨ ਆਉਂਦੇ ਨੇ ਕਿ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ। ਉਹਦੇ ਵਿੱਚ ਕੀਰਤਨ ਦੀ ਦਾਤ ਮੰਗੀ ਗਈ, ਸਿਫਤ ਸਲਾਹ ਦੀ ਦਾਤ ਮੰਗੀ ਗਈ ਹੈ, ਕੀਰਤਨ ਦੀ ਦਾਤ ਅੰਮ੍ਰਿਤ ਵੇਲੇ ਮੰਗੀ ਗਈ ਹੈ। ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ, ਇਹ ਸਲੋਕ ਜਿਹੜਾ ਹੈ ਇਹ ਬੰਦੇ ਨੂੰ ਸਵੇਰੇ ਜਗਾਉਣ ਵਾਸਤੇ ਪ੍ਰੇਰਿਤ ਕਰਦਾ। ਇਸ ਕਰਕੇ ਜਦੋਂ ਸੌਣ ਲੱਗਿਆ ਜੁੜੇ ਤਾਂ ਜੁੜੇ ਸੌ ਗਏ ਤਾਂ ਨੀਂਦ ਵੀ ਸਫਲ ਹੋ ਗਈ, ਸੁਪਨਾ ਜਿਹੜਾ ਹੈ ਉਹ ਵੀ ਉਹਦੇ ਨਾਲ ਜੁੜ ਗਿਆ, ਧਿਆਨ ਉਹਦੇ ਨਾਲ ਜੁੜ ਗਿਆ, ਸਵਾਸ ਉਹਦੇ ਨਾਲ ਜੁੜੇ ਰਹੇ, ਫਿਰ ਉਹਦੇ ਸੁਪਨੇ ਵੀ ਕੰਮ ਆਉਂਦੇ ਨੇ। ਆ ਮੀਰਾਂ ਬਾਈ ਦਾ ਇੱਕ ਬੜੀ ਸੋਹਣੀ ਕਵਿਤਾ ਹੈ, ਉਹਦੇ ਵਿੱਚ ਉਹਨੇ ਬਚਨ ਕਹੇ ਨੇ। ਉਹ ਕ੍ਰਿਸ਼ਨ ਦੀ ਉਪਾਸ਼ਕ ਸੀ, ਉਸ ਰੂਪ ਵਿੱਚ ਉਪਾਸ਼ਨਾ ਕਰਦੇ ਸੀ, ਤਾਂ ਉਹਦਾ ਇੱਕ ਸਲੋਕ ਮੈਂ ਤੁਹਾਡੇ ਨਾਲ ਸਾਂਝਾ ਕਰਦਿਆਂ। ਉਹ ਕਹਿੰਦੀ ਹੈ ਕਿ ਸੋਈ ਹੁਤੀ ਨਿਸ ਪਲੰਗ ਪੇ, ਸੋਈ ਹੋਤੀ ਨਿਸ ਮੇ ਪਲੰਗ ਪੇ, ਸਭ ਗਿਆਨ ਧਿਆਨ ਪਿਆ ਸੰਗ ਲਗਾਏ। ਕਿਨੂੰ ਉਹਦਾ ਸੁਪਨਾ ਆ ਸਕਦਾ ਹੈ ਜਿਹਦਾ ਸਾਰਾ ਗਿਆਨ ਤੇ ਸਾਰਾ ਧਿਆਨ ਸੌਣ ਲੱਗਿਆਂ ਇਕੱਠਾ ਹੋ ਜਾਏ। ਵੈਸੇ ਤਾਂ ਨੀਂਦ ਆਉਂਦੀ ਹੋਈ ਤਾਂ ਜੇ ਬੰਦੇ ਦਾ ਧਿਆਨ ਇਕੱਠਾ ਹੋਵੇਗਾ। ਇਸ ਕਰਕੇ ਅੱਜ ਕੱਲ੍ਹ ਲੋਕ ਨੀਂਦ ਦੀਆਂ ਗੋਲੀਆਂ ਖਾਂਦੇ ਨੇ, ਔਰ ਜੇ ਉਹ ਕਿਤੇ ਗੁਰੂ ਦਰਬਾਰ ਵਿੱਚ ਆ ਜਾਣ ਸਭ ਤੋਂ ਪਹਿਲਾਂ ਉਹਨਾਂ ਤੇ ਜਿਹੜੀ ਘਟਨਾ ਵਾਪਰਦੀ ਉਹਨੂੰ ਨੀਂਦ ਆਏਗੀ ਇੱਥੇ, ਕਿਉਂਕਿ ਇੱਥੇ ਧਿਆਨ ਨੇ ਇਕਾਗਰ ਹੋਣਾ, ਇਕੱਠੇ ਹੋਣਾ। ਉਹਨਾਂ ਨੂੰ ਨੀਂਦ ਆ ਸਕਦੀ ਹੈ, ਉਹਨੂੰ ਮਾਣ ਲੈਣਾ ਚਾਹੀਦਾ, ਮਾੜੀ ਗੱਲ ਨਹੀਂ। ਚਲੋ ਘੱਟੋ ਘੱਟ ਰੱਬ ਨਾਲ ਨਾ ਜੁੜੇ ਬੰਦੇ ਨੂੰ ਸੌਣ ਦੀ ਤੇ ਜਾਚ ਆ ਜਾਏ। ਉਹਦੀ ਸੌਣਾ ਵੀ ਚਲਾ ਗਿਆ, ਨੀਂਦ ਵੀ ਖਤਮ ਹੋ ਗਈ। ਚਲੋ ਨੀਂਦ ਹੀ ਸਹੀ, ਅੱਜ ਕੱਲ੍ਹ ਤਾਂ ਨੀਂਦ ਬਹੁਤ ਕੀਮਤੀ ਹੋ ਗਈ, ਨਹੀਂ ਮਿਲਦੀ ਕਿਸੇ ਨੂੰ। ਨੀਂਦ ਚੰਗੀ ਨਹੀਂ ਤਾਂ ਹੀ ਤੇ ਜਾਗ ਚੰਗੀ ਤਰ੍ਹਾਂ ਨਹੀਂ ਆਉਂਦੀ। ਬੰਦਾ ਸੌਂਦਾ ਹੀ ਚੰਗੀ ਤਰ੍ਹਾਂ ਨਹੀਂ, ਜਾਗ ਤਾਂ ਹੀ ਵਧੀਆ ਨਹੀਂ। ਤੁਸੀਂ ਵੇਖੋਗੇ ਨਾ ਕਿ ਆਦਮੀ ਅੱਜ ਕੱਲ੍ਹ ਆਪਣੇ ਕੰਮ ਪ੍ਰਤੀ ਬਹੁਤਾ ਸੁਚੇਤ ਨਹੀਂ ਹੈ, ਬਹੁਤਾ ਸੁਚੇਤ ਨਹੀਂ। ਉਹਦੇ ਕੋਲ ਕੁਝ ਵਾਪਰਦਾ ਰਹੇ ਤੇ ਦੂਸਰਾ ਬਾਂਹ ਹਿਲਾ ਕੇ ਕਹਿੰਦਾ ਵੀ ਆ ਹੋ ਗਿਆ, ਤੇਰੇ ਕੋਲ ਦੇਖਦਾ ਨਹੀਂ ਪਿਆ, ਕਿਉਂਕਿ ਧਿਆਨ ਪੂਰਾ ਜਾਗਿਆ ਨਹੀਂ ਹੈ। ਜਿਨ੍ਹਾਂ ਦੀ ਨੀਂਦ ਪੂਰੀ ਸੁਖੋਪਤ ਗਹਿਰੀ ਹੋ ਗਈ, ਉਹਨਾਂ ਦਾ ਜਾਗਣਾ ਵੀ ਬੜਾ ਪ੍ਰਬਲ ਹੋਏਗਾ, ਉਹਨਾਂ ਦਾ ਵੇਖਣਾ ਵੀ ਬੜਾ ਕ੍ਰਾਂਤੀ ਨਾਲ ਭਰਿਆ ਹੋਵੇਗਾ, ਬੋਲਣਾ ਵੀ, ਕੰਮ ਕਰਨਾ ਵੀ, ਸੋਚਣਗੇ ਤਾਂ ਵੀ ਬੜੀ ਤੇਜ਼ੀ, ਕਿਉਂਕਿ ਐਨਰਜੀ ਸਾਰੇ ਸਰੀਰ ਦੀ ਪੂਰੀ ਠੀਕ ਤਰ੍ਹਾਂ ਕੰਮ ਕਰ ਰਹੀ ਹੈ। ਇਸ ਕਰਕੇ ਮੀਰਾ ਨੇ ਸ਼ਬਦ ਕਿਹਾ ਕਿ ਸੋਈ ਹੋਤੇ ਨਿਸ ਪਲੰਗ ਪੇ ਸਭ ਗਿਆਨ ਧਿਆਨ ਪਿਆ ਸੰਗ ਲਗਾਏ, ਤੇ ਅਗਲੇ ਬਚਨ ਉਹਨੇ ਕਹੇ ਨੇ, ਉਹ ਕਹਿੰਦੀ ਹੈ ਸੋਈ ਹੋਤੇ ਨਿਸ ਪਲੰਗ ਪੇ ਸਭ ਗਿਆਨ ਧਿਆਨ ਪਿਆ ਸੰਗ ਲਗਾਏ, ਪਲਕ ਮੇ ਜਬ ਪਲਕ ਲੱਗੀ ਪਲਕ ਪਲ ਲਾਗਤ ਹੀ ਪਲ ਮੇ ਪਿਆ ਆਏ। ਪਲਕ ਮੇ, ਪਲਕ ਦਾ ਮਤਲਬ ਹੈ ਜਦੋਂ ਅੱਖਾਂ ਜੁੜੀਆਂ ਨੀਂਦ ਆਈ ਸੁਪਨਾ ਆ ਗਿਆ, ਪਿਆ ਦਾ ਅਰਥ ਹੈ ਪਰਮਾਤਮਾ ਆ ਗਿਆ, ਕ੍ਰਿਸ਼ਨ ਆ ਗਿਆ। ਉਹ ਆਪਣੇ ਰੂਪ ਦੇ ਵਿੱਚ ਆਪਣੇ ਢੰਗ ਨਾਲ ਉਹ ਕ੍ਰਿਸ਼ਨ ਨੂੰ ਪਰਮਾਤਮਾ ਕਹਿ ਰਹੇ। ਪਲਕ ਮੇ ਜਬ ਪਲਕ ਲੱਗੀ ਪਲ ਲਾਗਤ ਹੀ ਪਲ ਮੇ ਪਿਆ ਆਏ, ਜਬ ਉਠੀ ਉਨਕੇ ਮਿਲਬੇ ਕੋ ਜਾਗ ਪਰੀ ਪਿਆ ਪਾਸ ਨਾ ਪਾਏ। ਹੁਣ ਹੈ ਤਾਂ ਸੁਪਨਾ ਸੀ ਨਾ, ਗਿਆਨ ਨੇ ਬਣਾਇਆ ਸੀ ਉਹ ਸਾਰੀ ਅਵਸਥਾ, ਪਰ ਜਦੋਂ ਸਾਹਮਣੇ ਵੇਖਿਆ ਤੇ ਮਿਲਣ ਵਾਸਤੇ ਉੱਠੇ, ਮੈਂ ਨਮਸਕਾਰ ਕਰਾਂ, ਉੱਠਦਿਆਂ ਸਾਰ ਸੁਪਨਾ ਗੁਆਚ ਗਿਆ। ਜਾਗ ਭਰੀ ਤੇ ਜਾਗ ਆ ਗਈ, ਪਿਆ ਪਾਸ ਨਾ ਪਾਏ। ਮੀਰਨ ਔਰ ਤੋਂ ਸੋਵਤ ਖੋਵਤ ਹੈ ਉਹਦੇ ਬਚਨ ਨੇ, ਉਹ ਕਹਿੰਦੀ ਹੇ ਮੀਰਾ, ਦੁਨੀਆਂ ਤੇ ਸੌਂ ਕੇ ਰੱਬ ਨੂੰ ਗਵਾ ਰਹੀ ਏ, ਮੀਰਨ ਔਰ ਤੋਂ ਸੋਵਤ ਖੋਵਤ ਹੈ, ਮੈਨੇ ਪਿਆ ਜਾਗ ਗਵਾਏ, ਮੈਂ ਤੇ ਜਾਗ ਕੇ ਗਵਾ ਲਿਆ ਉਸ। ਇਹ ਉਹਨਾਂ ਦੀ ਅਵਸਥਾ ਹੈ, ਉਹਨਾਂ ਦਾ ਗਿਆਨ ਹੈ, ਉਹਨਾਂ ਦਾ ਸੁਪਨਾ ਹੈ। ਗੁਰੂ ਅਰਜਨ ਦੇਵ ਜੀ ਨੇ ਵੀ ਬਚਨ ਕਹੇ ਨੇ, ਸੁਪਨਾ ਉਬੀ ਇੱਕ ਭਈ, ਇਹ ਕਿਸੇ ਨਾਲ ਗੱਲ ਕਰ ਰਹੇ ਨੇ, ਧਿਆਨ ਦਿਓ। ਸੁਪਨਾ ਉਬੀ ਭਈ ਗਹਿਓ ਕੀ ਨਾ ਅੰਚਲਾ, ਇੱਕ ਸਖੀ ਇੱਕ ਗੁਰਮੁਖ ਦੂਜੇ ਨਾਲ ਗੱਲ ਕਰਦਾ ਕਿ ਸੁਪਨੇ ਦੇ ਵਿੱਚ ਮੈਂ ਉਹਨੂੰ ਮਿਲਣ ਵਾਸਤੇ ਉੱਠ ਪਈ। ਉਬੀ ਦਾ ਮਤਲਬ ਉੱਠਣਾ ਹੈ। ਸੁਪਨਾ ਉਬੀ ਭਈ, ਜਦੋਂ ਆਏ ਤੇ ਕੁਦਰਤੀ ਬੰਦੇ ਦੀ ਚਾਹਤ ਹੈ, ਬੰਦਾ ਉੱਠ ਪੈਂਦਾ, ਉਹਨੂੰ ਫੜਨਾ ਚਾਹੁੰਦਾ। ਸੁਪਨਾ ਉਬੀ ਭਈ, ਇੱਕ ਨੇ ਦੂਸਰੇ ਗੁਰਮੁਖ ਨੂੰ ਦੱਸਿਆ ਵੀ ਮੈਨੂੰ ਸੁਪਨੇ ਵਿੱਚ ਅਕਾਲ ਪੁਰਖ ਮਿਲੇ, ਤੇ ਦੂਸਰੇ ਨੇ ਕਿਹਾ ਵੀ ਜਦੋਂ ਤੈਨੂੰ ਮਿਲੇ ਉਦੋਂ ਗਹਿਓ ਕੀ ਨਾ ਅੰਚਲਾ, ਤੂੰ ਉਹਦਾ ਅੰਚਲ ਕਿਉਂ ਨਹੀਂ ਫੜ ਲਿਆ, ਜਾਣ ਕਿਉਂ ਦਿੱਤਾ, ਫੜ ਲੈਣਾ ਸੀ, ਆਪਣੇ ਕੋਲ ਬਿਠਾ ਲੈਣਾ ਸੀ ਉਸ ਨੂੰ। ਗਹਿਓ ਦਾ ਅਰਥ ਹੈ ਫੜਨਾ, ਤੂੰ ਉਹਦਾ ਅੰਚਲ ਕਿਉਂ ਨਹੀਂ ਫੜਿਆ। ਗਹਿਓ ਕੀ ਨਾ ਅੰਚਲਾ, ਤੇ ਪਹਿਲੀ ਕਹਿੰਦੀ ਹੈ ਸੁੰਦਰ ਪੁਰਖ ਵਿਰਾਜਤ ਦੇਖ ਮਨ ਬੰਚਲਾ, ਉਹਦੀ ਸੁੰਦਰਤਾ ਹੀ ਇੰਨੀ ਸੀ ਉਹਨੂੰ ਵੇਖਦਿਆਂ ਸਾਰ ਮੇਰੇ ਹੱਥ ਹੀ ਛੁੱਟ ਗਏ, ਹੱਥਾਂ ਵਿੱਚੋਂ ਧਿਆਨ ਹੀ ਨਿਕਲ ਗਿਆ, ਬਸ ਦਰਸ਼ਨ ਵਿੱਚ ਇੰਨਾ ਧਿਆਨ ਟਿਕ ਗਿਆ ਕਿ ਸਰੀਰ ਦੇ ਅੰਗ ਕੰਮ ਕਰਨਾ ਛੱਡ ਗਏ, ਫੜਨਾ ਕਾਹਦੇ ਨਾਲ ਸੀ। ਭਾਈ ਵੀਰ ਸਿੰਘ ਜੀ ਨੇ ਇਹਦੇ ਉੱਤੇ ਬਹੁਤ ਲੰਬੀ ਇੱਕ ਕਵਿਤਾ ਲਿਖੀ ਹੈ, ਉਹ ਸੁਪਨੇ ਦੀ ਗੱਲ ਕਰਦੇ, ਨੀਂਦ ਦੀ ਗੱਲ ਕਰਦੇ। ਉਹ ਕਹਿੰਦੇ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਗੁਰਮੁਖਾਂ ਦੀ ਜੀਵਨ ਅਵਸਥਾ ਹੈ ਨਾ, ਬੰਦੇ ਨੂੰ ਤੇ ਸੁਪਨੇ ਵੀ ਮਾਇਆ ਦੇ ਆਉਂਦੇ। ਜਿਹੜੀ ਅਵਸਥਾ ਵਿੱਚ ਅਸੀਂ ਰਹਿੰਦੇ ਹਾਂ ਉੱਥੇ ਤਾਂ ਸੁਪਨਿਆਂ ਦੇ ਵਿੱਚ ਸੰਸਾਰ ਹੀ ਚੱਲਦਾ, ਜਾਗ ਵਿੱਚ ਵੀ ਸੰਸਾਰ, ਸੁਪਨਿਆਂ ਵਿੱਚ ਵੀ ਸੰਸਾਰ। ਪਰ ਜਿਹੜਾ ਬੰਦਾ ਇੱਕੋ ਇੱਕ ਹੈ ਸਿਰਫ, ਜਿਹਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਉਹਨੂੰ ਕੋਈ ਸੁਪਨਾ ਨਹੀਂ ਆਉਂਦਾ। ਇੱਕ ਦਸ਼ਾ ਹੈ, ਇੱਕ ਅਵਸਥਾ ਹੈ, ਕਿਉਂਕਿ ਜਿਵੇਂ ਕਿ ਨੀਂਦ ਘਟ ਗਈ ਤਾਂ ਸੁਪਨੇ ਵੀ ਖਤਮ ਹੋ ਗਏ, ਨੀਂਦ ਬਾਅਦ ਵਿੱਚ ਆਉਂਦੀ, ਪਹਿਲਾਂ ਸੁਪਨੇ ਸ਼ੁਰੂ ਹੁੰਦੇ, ਇਹ ਆਪਸ ਵਿੱਚ ਜੁੜੀਆਂ ਹੋਈਆਂ ਨੇ ਚੀਜ਼ਾਂ। ਉਹ ਕਹਿੰਦੇ ਨੇ ਕਿ ਸੰਸਾਰੀ ਬੰਦੇ ਦੇ ਸੁਪਨੇ ਸਾਰੇ ਸੰਸਾਰੀ ਨੇ, ਦੁਨੀਆਂ ਨਾਲ ਜੁੜੇ ਹੋਏ ਨੇ, ਇਸ ਤਰ੍ਹਾਂ ਦੇ ਸੁਪਨੇ ਲਏਗਾ। ਪਰ ਭਾਈ ਸਾਹਿਬ ਨੇ ਇਸ ਕਵਿਤਾ ਦੇ ਵਿੱਚ ਬਿਲਕੁਲ ਨਕਸ਼ਾ ਜਿਹੜਾ ਸਾਫ਼ ਕਰ ਦਿੱਤਾ। ਉਹ ਕਹਿੰਦੇ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾਗਲ ਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ, ਹੱਥ ਕੰਬਦੇ ਰਹਿ ਗਏ, ਸਾਡੀ ਕਲਾਈ ਕੰਬਦੀ ਰਹੀ। ਫਿਰ ਲੜ ਪੜਨੇ ਨੂੰ ਉੱਠ ਦੌੜੇ, ਪਰ ਲੜ ਉਹ ਬਿਜਲੀ ਲਹਿਰਾ ਉੱਡਦਾ ਜਾਂਦਾ, ਪਰ ਉਹ ਸਾਨੂੰ ਛੂਹ ਆਪਣੀ ਗਿਆ ਲਾਈ, ਫੜਿਆ ਨਹੀਂ ਗਿਆ, ਫੜਿਆ ਉਹ ਕਿਸੇ ਤੋਂ ਜਾਂਦਾ ਹੀ ਨਹੀਂ ਕਿਉਂਕਿ ਅਗੋਚਰ ਹੈ, ਉਹਨੇ ਸਾਰਿਆਂ ਨੂੰ ਫੜਿਆ ਹੋਇਆ, ਕੋਈ ਉਹਨੂੰ ਨਹੀਂ ਫੜ ਸਕਦਾ। ਇਸ ਕਰਕੇ ਕਹਿੰਦੇ ਉੱਡਦਾ ਜਾਂਦਾ ਛੂਹ ਆਪਣੀ ਉਹ ਸਾਨੂੰ ਗਿਆ ਲਾਈ, ਸਾਨੂੰ ਛੂਹ ਲਾ ਕੇ ਚਲਾ ਗਿਆ। ਫਿਰ ਕੀ ਹੋਇਆ, ਕਹਿੰਦੇ ਮਿੱਟੀ ਚਮਕ ਪਈ ਇਹ ਮੋਈ, ਉਹਦੇ ਮਿਲਣ ਦਾ ਇੱਕ ਨਿਸ਼ਾਨੀ ਹੈ, ਇਹ ਸੁਪਨਾ ਸਹੀ ਹੈ ਕਿ ਨਹੀਂ ਧਿਆਨ ਦੇਣਾ। ਬੜਿਆਂ ਨੂੰ ਸੁਪਨੇ ਆਉਂਦੇ ਨੇ, ਬੜੇ ਲੋਕ ਸੁਣਾਉਂਦੇ ਨੇ, ਅੱਜ ਗੁਰੂ ਹਰਗੋਬਿੰਦ ਸਾਹਿਬ ਮਿਲੇ ਸੀ, ਘੋੜਾ ਵੀ ਵੇਖਿਆ, ਅੱਜ ਗੁਰੂ ਗੋਬਿੰਦ ਸਿੰਘ ਮਿਲੇ ਸੀ, ਆਪਣੇ ਆਪਣੇ ਸਜਾਏ ਹੋਏ ਨੇ, ਕਿਸੇ ਨੂੰ ਕਿਸੇ ਦੇ ਆਉਂਦੇ ਨੇ, ਪਰ ਉਹਦੇ ਸੁਪਨੇ ਦੀ ਨਿਸ਼ਾਨੀ ਕੀ ਹੈ, ਕਿ ਦਿਮਾਗ ਦੀ ਕਲਪਨਾ ਹੈ ਜਾਂ ਅਸਲੀ ਹੈ। ਉਹ ਭਾਈ ਸਾਹਿਬ ਨੇ ਸਪਸ਼ਟ ਕਰ ਦਿੱਤੀ ਏ, ਉਹ ਕਹਿੰਦੇ ਨੇ ਮਿੱਟੀ ਚਮਕ ਪਈ ਇਹ ਮੋਈ, ਆਹ ਜਿਹੜਾ ਜੀਵਨ ਹੈ ਨਾ, ਜਿੱਦਣ ਬੰਦੇ ਨੂੰ ਨਵਾਂ ਜੀਵਨ ਮਿਲੇ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਜੀਵਨੋਂ ਮੈਂ ਜੀਵਨ ਪਾਇਆ ਗੁਰਮੁਖ ਪਾਏ ਰਾਮ, ਜਿੱਦਣ ਕਿਸੇ ਜਿਉਂਦੇ ਬੰਦੇ ਨੇ, ਜਿਉਂਦੇ ਗੁਰੂ ਨੇ ਆ ਕੇ ਸਿਰ ਤੇ ਰੱਖਿਆ ਨਾ ਹੱਥ, ਤੇ ਇਸ ਮਰੀ ਹੋਈ ਮਿੱਟੀ ਨੂੰ ਅੰਦਰੋਂ ਵੱਜਾ ਹੁਲਾਰਾ ਉਹਦੇ ਪਿਆਰ ਦਾ, ਜਿੱਦਣ ਜਿਉਂ ਪਿਆ ਉਸ ਦਿਨ ਮੂੰਹ ਵਿੱਚੋਂ ਆਪੇ ਨਿਕਲੇਗਾ ਬਾਕੀ ਸਾਰਾ ਸੰਸਾਰ ਮਰਿਆ ਹੋਇਆ, ਜਿਉਂਦੇ ਨੂੰ ਦਿਸੇਗਾ ਨਾ, ਅਜੇ ਤਾਂ ਆਪਾਂ ਸਾਰੇ ਮਰੇ ਹੋਏ। ਮੁਰਦਿਆਂ ਨੂੰ ਮੁਰਦਿਆਂ ਤੋਂ ਕਿੱਥੇ ਨਫ਼ਰਤ ਹੈ, ਜਿਹੜੇ ਸਾਰੇ ਮਰੇ ਕਬਰਸਤਾਨ ਦੇ ਵਿੱਚ ਸਾਰੇ ਇੱਕੋ ਜਿਹੇ ਨੇ, ਕੌਣ ਕਿਸੇ ਨੂੰ ਮਾੜਾ ਕਹਿੰਦਾ। ਇਸ ਲਈ ਮੁਰਦਿਆਂ ਦੀ ਆਪਣੀ ਦੁਨੀਆਂ ਹੈ, ਉਹ ਕਬਰਸਤਾਨ ਨਾਲ ਸਹਿਮਤ ਹੋ ਜਾਂਦੇ ਨੇ, ਤਾਂ ਹੀ ਤੇ ਪਦਾਰਥਵਾਦੀ ਬੰਦਾ ਕਹਿੰਦਾ ਆਹ ਹੀ ਜੀਵਨ ਹੈ, ਚੰਗਾ ਪਹਿਨਣਾ ਚੰਗਾ ਖਾਣਾ, ਕਿਉਂਕਿ ਉਹ ਕਬਰਸਤਾਨ ਦੇ ਨਾਲ ਉਹਨੇ ਸਮਝੌਤਾ ਕਰ ਲਿਆ, ਉਹਦੇ ਨਾਲ ਉਹਨੇ ਸਹਿਮਤੀ ਕਰ ਲਈ ਵੀ ਜ਼ਿੰਦਗੀ ਆਹ ਹੀ ਹੈ। ਉਹਨਾਂ ਵਿੱਚੋਂ ਜੇ ਇੱਕ ਅੱਧਾ ਮੁਰਦਾ ਜਿਉਂ ਪਿਆ ਤੇ ਉੱਠ ਕੇ ਖੜਾ ਹੋ ਜਾਏਗਾ, ਉਹ ਕਹੇਗਾ ਤੇ ਸਾਰੇ ਮੁਰਦੇ ਨੇ ਤੇ ਮਰੇ ਹੋਏ ਨੇ। ਤਾਂ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿ ਦਿੱਤਾ, ਗੁਰੂ ਅਮਰਦਾਸ ਜੀ ਨੇ ਕਿਹਾ, ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ, ਇਹ ਅਤ ਸੁੰਦਰ ਸੋਹਣਾ ਵੀ ਬੜਾ ਹੈ, ਨੈਣ ਨਕਸ਼ ਬੜੇ ਸੋਹਣੇ ਨੇ, ਸ਼ਿੰਗਾਰ ਬੜੇ ਕੀਤੇ ਨੇ, ਨੈਣ ਨਕਸ਼ ਬੜੀ ਸੁੰਦਰਤਾ ਹੈ, ਅਤ ਸੁੰਦਰ, ਅਤ ਕਹਿੰਦੇ ਨੇ ਸਿਰੇ ਦੀ ਸੁੰਦਰਤਾ, ਕੁਲੀਨ ਵੱਡੇ ਖਾਨਦਾਨ ਦਾ ਜਨਮ ਹੈ, ਚਤੁਰ ਚਲਾਕ ਵੀ ਬੜਾ ਹੈ, ਮੁੱਖ ਗਿਆਨੀ ਤੇ ਭਾਸ਼ਾ ਵੀ ਬੜੀਆਂ ਜਾਣਦਾ ਹੈ, ਬੋਲਣਾ ਵੀ ਚੰਗਾ ਹੁੰਦਾ ਹੈ, ਧਨਵੰਤ, ਮਾਇਆ ਵੀ ਬੜੀ ਕੋਲ ਹੈ। ਕਹਿੰਦੇ ਚਾਰੇ ਕੰਮ ਨੇ ਪਰ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਇਹ ਮ੍ਰਿਤਕ ਕਿੰਨੇ ਕਿਹਾ, ਜਿਹੜਾ ਬੰਦਾ ਜਿਉਂ ਪਿਆ ਹੈ ਉਹਨੇ ਕਿਹਾ, ਜਿਉਂਦੇ ਨੂੰ ਮੁਰਦਿਆਂ ਦੀ ਖਬਰ ਮਿਲਦੀ ਏ, ਮੁਰਦੇ ਤੇ ਸਮਝੌਤਾ ਕਰ ਹੀ ਲੈਂਦੇ, ਕਹਿੰਦੇ ਆਹ ਹੀ ਚੜ੍ਹਦੀ ਕਲਾ ਜੀ, ਆਹ ਹੀ ਜੀਵਨ ਚੰਗਾ ਹੈ, ਇੱਥੇ ਬੈਠ ਗਿਆ ਮਿੱਟੀ ਵਿੱਚ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਦਾਸੀਆਂ ਕਰਦਿਆਂ ਇੱਕ ਨਗਰ ਦੇ ਬਾਹਰੋਂ ਲੰਘ ਰਹੇ ਸਨ, ਭਾਈ ਮਰਦਾਨਾ ਜੀ ਨਾਲ ਸਨ, ਤੇ ਸਤਿਗੁਰਾਂ ਨੇ ਇੱਕ ਗੰਦੀ ਨਾਲੀ ਦੇ ਕੋਲੋਂ ਲੰਘਦਿਆਂ ਹੱਥ ਵਿੱਚ ਇੱਕ ਸੋਟੀ ਫੜ ਲਈ, ਧਿਆਨ ਦਿਓ, ਸੋਟੀ ਫੜ ਕੇ ਨਾਲੀ ਵੱਲ ਗਏ, ਉਹਦੇ ਅੰਦਰ ਇੱਕ ਕੀੜਾ ਸੀ ਨਾਲੀ ਵਿੱਚ ਰਹਿਣ ਵਾਲਾ, ਸੋਟੀ ਨਾਲ ਸਤਿਗੁਰੂ ਉਹਨੂੰ ਬਾਹਰ ਕੱਢਦੇ ਨੇ ਉਸ ਚਿੱਕੜ ਵਿੱਚੋਂ। ਜਦੋਂ ਸੋਟੀ ਲਾਉਂਦੇ ਉਹਨੂੰ ਕੱਢਣ ਵਾਸਤੇ ਤੇ ਅੱਗੋਂ ਡੰਗ ਮਾਰਦਾ, ਭਾਈ ਮਰਦਾਨਾ ਵੇਖ ਰਿਹਾ ਬੜਾ ਹੈਰਾਨ ਹੋ, ਸਤਿਗੁਰੂ ਉਹਨੂੰ ਇੱਕ ਦੋ ਵਾਰੀ ਬਾਹਰ ਕੱਢਣ ਵਿੱਚ ਸਫਲ ਵੀ ਹੋ ਗਏ, ਪਰ ਜਦੋਂ ਸਿਰੇ ਤੇ ਆਉਂਦਾ ਉਹ ਧੱਕੇ ਨਾਲ ਛਾਲ ਮਾਰ ਜਾਂਦਾ ਗੰਦ ਵਿੱਚ, ਗੰਦੀ ਨਾਲੀ ਵਿੱਚ ਧੱਕੇ ਨਾਲ। ਭਾਈ ਮਰਦਾਨਾ ਵੀ ਬ੍ਰਹਮ ਗਿਆਨੀ ਸੀ, ਵੇਖ ਰਿਹਾ ਸੀ ਆਪਣੇ ਗੁਰੂ ਦੇ ਚੋਜ, ਉਹਨੂੰ ਪਤਾ ਸੀ ਇਹਦੇ ਵਿੱਚ ਕੋਈ ਨਾ ਕੋਈ ਰਾਜ ਹੈ, ਪਰ ਫਿਰ ਵੀ ਉਹਨਾਂ ਨੇ ਸਵਾਲ ਕੀਤਾ, ਕਹਿਣ ਲੱਗਾ, ਸਤਿਗੁਰੂ ਇੰਨੇ ਸਾਲਾਂ ਤੋਂ ਤੁਹਾਡੇ ਨਾਲ ਹਾਂ, ਅੱਜ ਤੱਕ ਤੇ ਬੰਦਿਆਂ ਨੂੰ ਗੰਦ ਵਿੱਚੋਂ ਕੱਢਦੇ ਰਹੇ ਹੋ, ਅੱਜ ਕੀੜਿਆਂ ਨੂੰ ਵੀ ਕੱਢਣ ਲੱਗ ਪਏ, ਬੰਦੇ ਸਾਰੇ ਨਿਕਲ ਗਏ। ਸਤਿਗੁਰਾਂ ਨੇ ਕਿਹਾ, ਮਰਦਾਨਿਆਂ ਮੇਰਾ ਮਤਲਬ ਇਹ ਨਹੀਂ ਵੀ ਕੋਈ ਨਿਕਲਿਆ ਕਿ ਨਹੀਂ ਨਿਕਲਿਆ, ਮੈਨੂੰ ਹੁਕਮ ਹੈ ਕੱਢਣ ਦਾ, ਮੈਂ ਕੱਢੀ ਜਾਣਾ, ਕੋਈ ਨਿਕਲੇ ਨਾ ਨਿਕਲੇ, ਪਰਤ ਕੇ ਡਿੱਗੇ ਉਹਦੀ ਮਰਜ਼ੀ ਹੈ, ਮੇਰਾ ਉਹਦੇ ਵਿੱਚ ਜ਼ਿੰਮੇਵਾਰੀ ਕੋਈ ਨਹੀਂ, ਮੇਰਾ ਕੰਮ ਕੱਢਣ ਦੀ ਡਿਊਟੀ ਹੈ। ਇਹਨੂੰ ਤੁਸੀਂ ਕੱਢਦੇ ਹੋ ਅੱਗੋਂ ਡੰਗ ਵੀ ਮਾਰਦਾ ਹੈ। ਸਤਿਗੁਰਾਂ ਨੇ ਕਿਹਾ, ਕੀੜਾ ਨਹੀਂ, ਇਹ ਅੱਜ ਦੇ ਬੰਦੇ ਦੇ ਮਨ ਦੀ ਤਸਵੀਰ ਹੈ, ਕੀੜਾ ਨਹੀਂ, ਬੰਦੇ ਦੇ ਮਨ ਨੂੰ ਤੁਸੀਂ ਕੱਢਣ ਦਾ ਯਤਨ ਕਰੋ ਪਦਾਰਥ ਦੀ ਗੰਦਗੀ ਵਿੱਚੋਂ, ਪਰ ਉਹ ਫਿਰ ਵਿੱਚ ਜਾਏਗਾ। ਸੱਚ ਕਹਾਂ, ਜੇ ਇਹਦੀ ਵਿਆਖਿਆ ਵੀ ਆਪਾਂ ਕਰੀਏ ਨਾ, ਵੀ ਆਹ ਸਾਰਾ ਚਿੱਕੜ ਹੈ, ਅੱਜ ਸਾਨੂੰ ਸਮਝ ਨਹੀਂ ਆਏਗੀ। ਹੁਣ ਉਸ ਕੀੜੇ ਨੂੰ ਕਹੋ ਵੀ ਤੈਨੂੰ ਇਸ ਨਾਲੀ ਵਿੱਚੋਂ ਕੱਢ ਕੇ ਗੁਲਾਬ ਦੇ ਫੁੱਲਾਂ ਦੇ ਬਗੀਚੇ ਵਿੱਚ ਰੱਖ ਆਈਏ, ਉਹ ਕਹੇਗਾ ਨਾ, ਉੱਥੇ ਬਦਬੂ ਆਉਂਦੀ ਹੈ ਗੁਲਾਬ ਦੇ ਫੁੱਲਾਂ ਕੋਲ, ਮੈਨੂੰ ਰਹਿਣ ਦਿਓ ਇੱਥੇ ਹੀ, ਕਿਉਂ ਕਈ ਸਾਲਾਂ ਤੋਂ ਇੱਥੇ ਰਹਿ ਰਿਹਾ, ਇਸ ਕਰਕੇ ਹੁਣ ਇਹਦੀ ਦੁਰਗੰਧੀ ਮੇਰੀ ਖੁਰਾਕ ਬਣ ਗਈ ਹੈ, ਤੇ ਜਦੋਂ ਸਾਨੂੰ ਵੀ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੋਈ ਨਾਮ ਦੀ ਗੱਲ ਜਿਉਂਦੇ ਹੋਣਾ ਹੀ, ਜਿਉਣੇ ਚੰਗੀ ਤਰ੍ਹਾਂ ਕਿ ਮੁਰਦੇ ਬਣ ਕੇ ਰਹਿਣੇ ਇੱਥੇ, ਤਾਂ ਅਸੀਂ ਕਹਿੰਦੇ ਹਾਂ ਜੀ ਪੈਸੇ ਦੱਸੋ ਕਿੰਨੇ ਲੈਣੇ, ਸਾਨੂੰ ਮੁਰਦੇ ਰਹਿਣ ਦਿਓ, ਅਸੀਂ ਰਹਿਣਾ ਇੱਥੇ ਬਸ, ਪੁਰਾਣੀਆਂ ਆਦਤਾਂ ਵਿੱਚ ਜਿਉਣਾ, ਅਸੀਂ ਰਹਿਣਾ ਸਰੀਰਧਾਰੀ ਪਦਾਰਥਵਾਦੀ ਮਾਇਆਵਾਦੀ ਸਵਾਰਥੀ ਬਣ ਕੇ ਅਕਿਰਤ ਕਣ ਬਣ ਕੇ ਨਾਮ ਤੋਂ ਟੁੱਟ ਕੇ ਜਿਉਣਾ, ਸਾਨੂੰ ਨਾ ਕੱਢੋ ਇੱਥੇ। ਬੜਾ ਲੰਮਾ ਅਭਿਆਸ ਹੈ, ਬੰਦਾ ਇਹਦੇ ਵਿੱਚੋਂ ਨਿਕਲੇ ਬੜੀ ਮੁਸ਼ਕਲ ਹੈ। ਸਤਿਗੁਰਾਂ ਨੇ ਕਿਹਾ, ਮਰਦਾਨਿਆਂ ਇਹ ਤਾਂ ਬੰਦੇ ਦੀ ਸੁਰਤ ਹੈ, ਇਹ ਵੇਖ ਇਹਨੂੰ ਕੱਢਿਆ ਕੀੜੇ ਨੂੰ ਤੇ ਫਿਰ ਡਿੱਗ ਪਿਆ, ਪੁੱਛ ਇਹਨੂੰ ਕਿਉਂ ਡਿੱਗਾ। ਮਰਦਾਨੇ ਨੇ ਕਿਹਾ, ਮਹਾਰਾਜ ਮੈਂ ਕਿਵੇਂ ਪੁੱਛਾਂ, ਇਹ ਤੇ ਕੀੜਾ ਹੈ, ਇਹਦੀ ਭਾਸ਼ਾ ਮੈਨੂੰ ਕਿੱਥੇ ਸਮਝ ਆਵੇ। ਸਤਿਗੁਰਾਂ ਨੇ ਕਿਹਾ, ਫਿਰ ਮੈਂ ਪੁੱਛ ਦੇਣਾ, ਉਹ ਕਹਿ ਰਿਹਾ ਮੈਨੂੰ ਨਾ ਕੱਢੋ ਇੱਥੇ, ਬੜੇ ਚਿਰ ਦਾ ਖਾ ਰਿਹਾ ਗੰਦਗੀ, ਖਾਣ ਦਿਓ ਮੈਨੂੰ, ਇੱਥੇ ਰਵਾਂਗਾ। ਕਿਉਂਕਿ ਬੰਦੇ ਦਾ ਇੱਕ ਅਭਿਆਸ ਹੁੰਦਾ ਹੈ, ਬੰਦੇ ਦਾ ਅਭਿਆਸ, ਜਿਹੜੀ ਚੀਜ਼ ਬਹੁ ਗਿਣਤੀ ਵਿੱਚ ਹੋ ਜਾਏ ਨਾ, ਅੱਜ ਅਸੀਂ ਕਹਿੰਦੇ ਹਾਂ ਵੀ ਵੋਟਿੰਗ ਹੈ, ਇਲੈਕਸ਼ਨ ਦਾ ਜਿੰਨੇ ਬੰਦੇ ਜ਼ਿਆਦਾ ਜਿੱਧਰ ਵੋਟ ਪਾਉਣਗੇ ਉਹ ਗੱਲ ਠੀਕ ਹੈ, ਪਰ ਗੱਲ ਇਹ ਹੈ ਸੱਚ ਕਿ ਬਹੁਤੇ ਬੰਦੇ, ਇਹਦੇ ਉੱਤੇ ਇੱਕ ਬੜੀ ਸੁੰਦਰ ਕਹਾਣੀ ਹੈ ਕਿ ਇੱਕ ਦੇਸ਼ ਦਾ ਬਾਦਸ਼ਾਹ ਵਜ਼ੀਰ ਨੂੰ ਪੁੱਛਦਾ ਹੈ ਕਿ ਮੈਂ ਇੱਥੇ ਬਹੁਤ ਲੰਬਾ ਰਾਜ ਕਰਨਾ ਚਾਹੁੰਦਾ ਤੇ ਮੇਰੇ ਦੇਸ਼ ਦੇ ਲੋਕ ਸਿਆਣੇ ਬੜੇ ਨੇ, ਪੜ੍ਹੇ ਲਿਖੇ ਨੇ, ਸਿਆਣੇ ਹੁੰਦੇ ਜਾ ਰਹੇ ਨੇ, ਗੱਲਾਂ ਦਾ ਪਤਾ ਲੱਗ ਗਿਆ ਹੈ, ਅੱਗੋਂ ਇਹਨਾਂ ਦੇ ਬੱਚੇ ਜਿਹੜੇ ਰਾਜਨੀਤੀ ਪੋਲਿਟਿਕਸ ਦੇ ਉੱਤੇ ਕੋਰਸ ਕਰਦੇ ਜਾ ਰਹੇ ਨੇ, ਤਾਂ ਮੈਨੂੰ ਇੱਕ ਖਤਰਾ ਹੈ ਕਿ ਜੇ ਸਾਰੇ ਸਿਆਣੇ ਹੋ ਗਏ ਤਾਂ ਇੱਕ ਦਿਨ ਮੇਰੀ ਰਾਜਗਦੀ ਖੋ ਲੈਣਗੇ। ਕੋਈ ਉਪਰਾਲਾ ਦੱਸ, ਵਜ਼ੀਰ ਸਲਾਹ ਦਿੰਦੇ ਹੁੰਦੇ ਨੇ, ਦੱਸ ਕਿਵੇਂ ਬਚਿਆ ਜਾਏ। ਵਜ਼ੀਰ ਨੇ ਕਿਹਾ, ਜੀ ਇਹਦਾ ਇੱਕੋ ਇਲਾਜ ਹੈ ਵੀ ਆਪਣੇ ਵਾਲੀ ਟੈਂਕੀ ਦਾ ਪਾਣੀ ਸਾਰੇ ਸ਼ਹਿਰ ਵਿੱਚ ਜਾਂਦਾ ਹੈ, ਆਪਣਾ ਪਾਣੀ ਵੱਖਰਾ ਰੱਖ ਲਈਏ ਤੇ ਇਸ ਟੈਂਕੀ ਵਿੱਚ ਪਾਗਲ ਹੋਣ ਵਾਲੀ ਦਵਾਈ ਪਾ ਦਈਏ, ਸਾਰੇ ਲੋਕ ਮੂਰਖ ਹੋ ਜਾਣਗੇ, ਨਾ ਕੋਈ ਸਿਆਣਾ ਹੋਵੇਗਾ ਨਾ ਤੈਨੂੰ ਪੁੱਛੇਗਾ। ਅਕਸਰ ਹਰ ਇੱਕ ਦੇਸ਼ ਨੂੰ ਚਲਾਉਣ ਵਾਲੇ ਬਹੁਤੇ ਲੋਕ ਇਹ ਹੀ ਘੜਦੇ ਰਹਿੰਦੇ ਕਿ ਆਮ ਪਬਲਿਕ ਜਿਹੜੀ ਮੂਰਖ ਰਹੇ, ਬਹੁਤੀ ਸਿਆਣੀ ਨਾ ਹੋ ਜਾਏ, ਜੇ ਸਿਆਣੇ ਹੋ ਗਏ ਤੇ ਸਾਨੂੰ ਸਵਾਲ ਕਰਨਗੇ, ਪੁੱਛਣਗੇ ਕੀ ਕਰ ਰਹੇ ਹੋ, ਪਿਛਲੇ ਸਾਲ ਕੀ ਕੀਤਾ ਸੀ, ਕੀ ਸਵਾਰਿਆ ਤੁਸੀਂ ਦੇਸ਼ ਦਾ, ਲੋਕਾਂ ਦਾ ਕੀ ਕੀਤਾ। ਇਸ ਕਰਕੇ ਮੂਰਖ ਰਹਿਣੇ ਚਾਹੀਦੇ। ਤਾਂ ਵਜ਼ੀਰ ਨੇ ਸਲਾਹ ਦੇ ਦਿੱਤੀ, ਇੱਕ ਦਵਾਈ ਆਉਂਦੀ ਹੈ ਬੰਦੇ ਨੂੰ ਮੂਰਖ ਬਣਾ ਦਿੰਦੀ ਹੈ, ਪਾਗਲ ਕਰ ਦਿੰਦੀ ਹੈ। ਤਾਂ ਉਸ ਪਾਣੀ ਵਿੱਚ ਪਾ ਦਿੱਤੀ ਗਈ ਜਿੱਥੋਂ ਸਾਰੇ ਦੇਸ਼ ਨੂੰ ਪਾਣੀ ਸਪਲਾਈ ਹੁੰਦਾ ਸੀ, ਪਰ ਵਜ਼ੀਰ ਨੇ ਆਪਣਾ ਪਰਿਵਾਰ, ਰਾਜੇ ਨੇ ਆਪਣਾ ਪਰਿਵਾਰ ਬਚਾ ਲਿਆ, ਆਪ ਵੀ ਨਾ ਪੀਤਾ, ਆਪਣਾ ਪਾਣੀ ਵੱਖਰਾ ਰੱਖਿਆ। ਅਸੀਂ ਰਵਾਂਗੇ ਸਿਆਣੇ, ਇਹ ਹੋ ਜਾਣਗੇ ਪਾਗਲ, ਇਹਨਾਂ ਤੇ ਰਾਜ ਕਰਾਂਗੇ ਆਰਾਮ ਨਾਲ। ਪਰ ਹੋਇਆ ਉਹਦੇ ਉਲਟ। ਜਦੋਂ ਪਾਣੀ ਪੀ ਲਿਆ ਦਵਾਈ ਵਾਲਾ, ਸਾਰਾ ਦੇਸ਼ ਪਾਗਲ ਹੋ ਗਿਆ। ਸਿਆਣੇ ਰਹਿ ਗਏ ਦੋਵੇਂ ਰਾਜਾ ਤੇ ਵਜ਼ੀਰ, ਉਹਨਾਂ ਨੇ ਕਿਹਾ ਹੁਣ ਕੋਈ ਪਰਵਾਹ ਨਹੀਂ, ਭਾਵੇਂ 100 ਸਾਲ ਰਾਜ ਕਰੋ, ਸਾਰੇ ਪਾਗਲ ਨੇ। ਪਰ ਗੱਲ ਉਲਟ ਵਾਪਰ ਗਈ, ਸਿਆਣੇ ਸਨ 2 ਤੇ ਪਾਗਲ ਸਨ 2 ਕਰੋੜ, ਉਹ ਸਾਰੇ ਇਕੱਠੇ ਹੋ ਗਏ 2 ਕਰੋੜ। ਉਹਨਾਂ ਨੇ ਰਾਜੇ ਦਾ ਮਹਿਲ ਘੇਰ ਲਿਆ, ਉਹਨਾਂ ਦੀ ਆਪਣੀ ਦੁਨੀਆ ਸੀ, ਆਪਣੀ ਸੋਚ ਸੀ। ਉਹਨਾਂ ਨੇ ਇਕੱਠੇ ਹੋ ਕੇ ਇੱਕ ਫੈਸਲਾ ਦਿੱਤਾ ਕਿ ਅਸੀਂ ਬਹੁਤ ਸਿਆਣੇ ਹਾਂ, 2 ਕਰੋੜ ਆਦਮੀ, ਤੇ ਰਾਜਾ ਤੇ ਵਜ਼ੀਰ ਪਾਗਲ ਹੋ ਗਏ ਨੇ, ਇਹਨਾਂ ਨੂੰ ਰਾਜ ਤੋਂ ਲਾ ਦਿੱਤਾ ਜਾਏ। ਸ਼ੁਦਾਈ ਨੇ ਬਿਲਕੁਲ, ਬਹੁਤੇ ਪਾਗਲਾਂ ਨੂੰ 1-2 ਸਿਆਣਾ ਬੰਦਾ ਸਿਆਣਾ ਨਹੀਂ ਲੱਗਦਾ, ਉਹਨੂੰ ਸ਼ੁਦਾਈ ਕਹਿੰਦੇ ਨੇ। ਤਾਂ ਉਹਨਾਂ ਨੇ ਖਿੱਚ ਲਿਆ ਘਰੋਂ, ਬਾਹਰ ਸਿੱਟਿਆ, ਕਹਿਣ ਲੱਗੇ ਤੁਸੀਂ ਲਾਇਕ ਹੀ ਨਹੀਂ, ਪਾਗਲ ਹੋ ਗਏ। ਤਾਂ ਜਿੱਥੇ ਅਸੀਂ ਰਹਿ ਰਹੇ, ਜਿਹੜੀ ਸਾਡੀ ਵਿਚਾਰਧਾਰਾ ਹੈ, ਜਿਹੜੇ ਸਾਡੇ ਸਮਾਜ ਦੇ ਤੌਰ ਤਰੀਕੇ ਨੇ, ਝੂਠ, ਫਰੇਬ, ਠੱਗੀ, ਨਿੰਦਿਆ, ਈਰਖਾ, ਇਹ ਬਹੁਤੇ ਪਾਗਲਾਂ ਦਾ ਇੱਕ ਫੈਸਲਾ ਹੀ ਹੈ। ਤੇ ਉਹ ਕਹਿੰਦੇ ਨੇ ਆ ਹੀ ਸਿਆਣਪ ਹੈ, ਬਸ ਬਹੁਤੇ ਲੋਕ ਇਹਨੂੰ ਕਰਨ ਲੱਗ ਗਏ। ਜਦੋਂ ਜ਼ਿਆਦਾ ਲੋਕ ਕਰਦੇ ਨੇ ਉਹ ਸੱਚ ਪ੍ਰਤੀਤ ਹੁੰਦਾ, ਬਹੁਤੇ ਲੋਕ ਕਹਿਣ ਇੱਕ ਝੂਠੀ ਗੱਲ ਨੂੰ ਵਾਰ ਵਾਰ ਸੱਚ ਕਹਿਣ, ਸੱਚ ਲੱਗਣ ਲੱਗ ਪੈਗੇ। ਤਾਂ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆਂ ਇਹ ਕੀੜਾ ਜਿਹੜਾ ਇਹਨੂੰ ਮੈਂ ਪੁੱਛਿਆ ਵੀ ਤੂੰ ਗੰਦਗੀ ਵਿੱਚੋਂ ਨਿਕਲਦਾ ਕਿਉਂ ਨੀ, ਉਹ ਕਹਿੰਦਾ ਜੀ ਗੰਦਗੀ ਹੈ ਹੀ ਨਹੀਂ, ਇਹਦੇ ਵਿੱਚੋਂ ਤਾਂ ਖੁਸ਼ਬੂ ਆ ਰਹੀ ਹੈ। ਮਰਦਾਨੇ ਨੇ ਕਿਹਾ ਮਹਾਰਾਜ ਖੁਸ਼ਬੂ ਤਾਂ ਹੈ ਨਹੀਂ। ਕਹਿਣ ਲੱਗੇ ਖੁਸ਼ਬੂ ਹੈ ਨਹੀਂ, ਪਰ ਰਿਹਾ ਕਈ ਸਾਲਾਂ ਤੋਂ ਇਹ ਵਿੱਚ, ਕਿਵੇਂ ਕੱਢੀ ਇਸ ਗੰਦ ਵਿੱਚੋਂ, ਇਹਦੀ ਖੁਰਾਕ ਬਣ ਗਈ। ਇਸ ਕਰਕੇ ਜਿੱਥੇ ਅਸੀਂ ਜੀ ਰਹੇ ਹਾਂ, ਜੀਵਨ ਉਹ ਹੈ ਨਹੀਂ, ਪਰ ਅਸੀਂ ਬਹੁਤੇ ਲੋਕ ਉਹਦੇ ਵਿੱਚ ਜੀ ਰਹੇ ਹਾਂ, ਬਹੁਤੇ ਮੁਰਦਿਆਂ ਦਾ ਇਕੱਠ ਹੋ ਗਿਆ। ਇਸ ਕਰਕੇ ਗੁਰੂ ਕੇ ਸ਼ਬਦ ਦੇ ਜੀਵਨ ਨੂੰ ਅਸੀਂ ਕੋਈ ਬਹੁਤਾ ਵੱਡਾ ਜੀਵਨ ਨਹੀਂ ਜਾਣਦੇ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਇਸ ਢੰਗ ਦੇ ਨਾਲ ਜਿਹੜੀ ਮੈਂ ਤੁਹਾਡੇ ਨਾਲ ਨਿਸ਼ਾਨੀਆਂ ਸਾਂਝੀਆਂ ਕਰ ਰਿਹਾ ਸੀ ਕਿ ਉਹ ਕਹਿੰਦਾ 9 ਨਿਸ਼ਾਨੀਆਂ ਨੇ, ਉਹਨਾਂ ਦੇ ਵਿੱਚ 9 ਨਿਸ਼ਾਨੀ ਆਸ਼ਕਾਰਾਂ ਐ ਪਿਸਰ, ਰੰਗ ਜਰਦ ਆਹੇ ਸ਼ਰਦ, ਚਸ਼ਮ ਤਰ, ਇਹਦੇ ਤੋਂ ਅੱਗੇ ਬਚਨ ਕਹਿ ਕੰਮ ਗੁਪਤ ਨੂੰ ਕੰਮ ਖੁਰਦ ਨੂੰ ਖੁਆਬੇ ਹਰਾਮ। ਸੋਹਣਾ ਉਹਨਾਂ ਦਾ ਸਰੀਰਕ ਜੀਵਨ ਤੋਂ ਉੱਚਾ ਉੱਠ ਜਾਂਦੇ ਨੇ, ਸਰੀਰ ਤੱਕ ਸੀਮਤ ਨਹੀਂ ਰਹਿੰਦੇ, ਇਹਦੇ ਤੋਂ ਅੱਗੇ ਚਲੇ ਜਾਂਦੇ ਨੇ। ਫਿਰ ਉਹਨਾਂ ਦੇ ਅੰਦਰਲੇ ਗੁਣ, ਅੰਦਰਲੇ ਸ਼ਿਕਾਰ ਜਿਹੜੇ ਸ਼ਿੰਗਾਰ ਨੇ, ਉਹ ਕਹਿੰਦੇ ਇੰਤਜ਼ਾਰੀ, ਇੰਤਜ਼ਾਰ ਵਿੱਚ ਰਹਿੰਦੇ ਨੇ, ਪਰਮਾਤਮਾ ਦੇ ਆਉਣ ਦੀ ਇੰਤਜ਼ਾਰ ਕਰਦੇ ਨੇ। ਇੰਤਜ਼ਾਰੀ ਬੇਕਰਾਰੀ, ਇੰਤਜ਼ਾਰ ਉਹਨਾਂ ਦੀ ਬੜੀ ਵੱਡੀ ਹੈ, ਭਾਵੇਂ ਉਹਨਾਂ ਨੂੰ ਸਾਰਾ ਜਨਮ ਨਾ ਮਿਲੇ, ਕਈ ਜਨਮ ਨਾ ਮਿਲੇ, ਕਦੀ ਉਹਨਾਂ ਦੀ ਇੰਤਜ਼ਾਰ ਨੂੰ, ਉਹਨਾਂ ਦੇ ਵਿਸ਼ਵਾਸ ਨੂੰ ਕੋਈ ਭੰਨ ਨਹੀਂ ਸਕਦਾ। ਉਹ ਇਹ ਨਹੀਂ ਕਹਿੰਦੇ ਵੀ 5 ਸਾਲ ਬਾਣੀ ਪੜ੍ਹੀ ਇਹ ਮਿਲਿਆ ਕੁਝ ਨਹੀਂ, ਪਤਾ ਨਹੀਂ ਇਹਦੇ ਵਿੱਚ ਕੁਝ ਹੈ ਵੀ ਕਿ ਨਹੀਂ, ਇਸ ਤਰ੍ਹਾਂ ਦਾ ਖਿਆਲ ਉਹਨਾਂ ਨੂੰ ਕਦੀ ਨਹੀਂ ਆਉਂਦਾ। ਪਰ ਬੇਕਰਾਰੀ ਇੰਨੀ ਰਹਿੰਦੀ ਹੈ ਕਿ ਉਹ ਲਗਾਤਾਰ ਬੇਕਰਾਰ ਰਹਿੰਦੇ ਨੇ, ਉਹਨਾਂ ਦਾ ਅੰਦਰ ਉਹਨੂੰ ਮਿਲਣ ਵਾਸਤੇ ਤੜਪਦਾ ਰਹਿੰਦਾ ਹੈ। ਇੰਤਜ਼ਾਰੀ ਬੇਕਰਾਰੀ ਖੁਆਬੇ ਹਰਾਮ, ਇਸ ਤਰ੍ਹਾਂ ਉਹ ਸਰੀਰ ਦੇ ਰਸਾਂ ਤੋਂ ਉੱਚੇ ਰਹਿ ਕੇ, ਇਹ ਉਹਨਾਂ ਦੀਆਂ ਜੀਵਨ ਦੀਆਂ ਨਿਸ਼ਾਨੀਆਂ ਨੇ, ਲੱਛਣ ਨੇ ਜਿਹੜੇ ਉਹਨਾਂ ਤੋਂ ਪ੍ਰਗਟ ਹੁੰਦੇ। ਮੈਂ ਬੇਨਤੀ ਕਰ ਰਿਹਾ ਸੀ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਿਫਤ ਜਿੰਨਾ ਕੋ ਬਖਸ਼ੀ ਹੈ, ਔਰ ਇਹ ਵਿਸ਼ਾ ਇਧਰ ਤੁਰਿਆ ਸੀ ਕਿ ਜਾਪ ਜਪਣਾ ਬੰਦੇ ਦੀ ਮਿਹਨਤ ਹੈ, ਸਿਫਤ ਸਲਾਹ ਪਰਮਾਤਮਾ ਦੀ ਦਾਤ ਹੈ। ਤੇ ਸਿਫਤ ਸਲਾਹ ਕਦੋਂ ਮਿਲਦੀ ਏ, ਉਹਦੀਆਂ ਨਿਸ਼ਾਨੀਆਂ ਕੀ ਨੇ? ਆਪਾਂ ਇੱਥੋਂ ਅੱਗੇ ਚਲੇ ਗਏ ਸੀ, ਇਸ ਮਨੁੱਖ ਨੂੰ ਸਿਫਤ ਸਲਾਹ ਮਿਲੇਗੀ, ਉਹਦੀਆਂ ਨਿਸ਼ਾਨੀਆਂ ਕੀ ਨੇ? ਕਿਉਂਕਿ ਜਪ ਤਪ ਤੇ ਸਾਡੇ ਆਪਣੇ ਬਣਾਏ ਨੇ ਨਾ, ਅਸੀਂ ਜਪਨੇ ਆ, ਅਸੀਂ ਕਰਨੇ ਆ। ਸਿਫਤ ਸਲਾਹ ਰੱਬ ਵੱਲੋਂ ਜਪਾਇਆ ਜਾਂਦਾ ਹੈ, ਫਿਰ ਬੰਦਾ ਨਾਮ ਹੀ ਜਪਣਾ ਚਾਹੇ ਉਹ ਕਰੇਗਾ ਗੱਲਬਾਤ ਬਾਹਰ, ਪਰਮਾਤਮਾ ਨੂੰ ਖਿੱਚ ਕੇ ਆਪਣੇ ਚਰਨਾਂ ਵੱਲ ਲੈ ਜਾਏਗਾ, ਜਪਾਏਗਾ, ਉਹਦੇ ਅੰਦਰ ਚੱਲਣਾ ਸ਼ੁਰੂ ਹੋ ਜਾਏਗਾ। ਉਹ ਖਾਏਗਾ ਰੋਟੀ, ਉਹਨੂੰ ਖਿੱਚ ਕੇ ਆਪਣੇ ਪਾਸੇ ਲੈ ਜਾਏਗਾ ਅੰਦਰੋਂ, ਉਹ ਕਰੇਗਾ ਕਿਸੇ ਨਾਲ ਗੱਲਬਾਤ, ਉਹਨੂੰ ਧੂ ਕੇ ਲੈ ਜਾਏਗਾ ਆਪਣੇ ਵੱਲ, ਉਹ ਪੜ੍ਹੇਗਾ ਲੇਖ, ਪਰ ਪੜ੍ਹਦਿਆਂ ਪੜ੍ਹਦਿਆਂ ਉਹਨੂੰ ਮਜਬੂਰ ਕਰ ਦੇਗਾ ਛੱਡਣ ਤੇ। ਦੂਸਰੇ ਪਾਸੇ ਧਿਆਨ ਨੂੰ ਸ਼ਬਦ ਵਿੱਚ ਖਿੱਚ ਕੇ ਲੈ ਜਾਏਗਾ। ਇਹਨੂੰ ਕਹਿੰਦੇ ਲਗਾਤਾਰ ਧਿਆਨ ਦਾ ਜੁੜ ਜਾਣਾ, ਲਗਾਤਾਰ ਧਿਆਨ ਦੀ ਪ੍ਰਾਪਤੀ ਹੋ ਜਾਣੀ। ਤਾਂ ਇਸ ਢੰਗ ਦੇ ਨਾਲ ਜਿਨ੍ਹਾਂ ਨੂੰ ਸਿਫਤ ਸਲਾਹ ਦੀ ਦਾਤ ਮਿਲਣੀ ਹੈ ਉਹਨਾਂ ਦੇ ਲੱਛਣ ਕਿਹੜੇ ਨੇ? ਗੁਰੂ ਅਰਜਨ ਦੇਵ ਜੀ ਨੇ ਬਸੰਤ ਕੀ ਵਾਰ ਵਿੱਚ ਜ਼ਿਕਰ ਕੀਤਾ, ਕਹਿਣ ਲੱਗੇ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਪਰਮਾਤਮਾ ਉਹਨਾਂ ਤੇ ਕਿਰਪਾ ਕਰਕੇ ਉਹਨਾਂ ਦੇ ਪੰਜ ਵਿਕਾਰ ਜਿਹੜੇ ਨੇ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇੱਕ ਐਸੀ ਜੁਗਤ ਉਹਨਾਂ ਦੇ ਸਰੀਰ ਵਿੱਚ ਪਾ ਦਿੰਦਾ ਸ਼ਬਦ ਦੀ ਕਿ ਉਹਨਾਂ ਦੇ ਪੰਜ ਵਿਕਾਰ ਉਹਦੇ ਵਸ ਵਿੱਚ ਆਉਣ ਲੱਗ ਪੈਂਦੇ, ਉਹਦੇ ਹੱਥਾਂ ਵਿੱਚ ਆਉਣੇ ਸ਼ੁਰੂ ਹੋ ਜਾਂਦੇ। ਇਹ ਨਿਸ਼ਾਨੀ ਹੈ ਅੰਦਰ ਦੇ ਟਿਕਣ ਦੀ ਕਿ ਬੰਦੇ ਨੂੰ ਹੁਣ ਕੋਈ ਪ੍ਰਾਪਤੀ ਹੋਵੇਗੀ। ਇਹ ਉਹ ਨਿਸ਼ਾਨੀਆਂ ਨੇ ਕਿ ਪੰਜ ਵਿਕਾਰ ਮੱਠੇ ਪੈ ਗਏ, ਉਹਨਾਂ ਵਿੱਚ ਕਮੀ ਆ ਗਈ, ਉਹਨਾਂ ਦੀ ਤਾਕਤ ਘਟ ਗਈ, ਆਦਮੀ ਗੁੱਸਾ ਕਰਨਾ ਚਾਹੁੰਦਾ ਆਉਂਦਾ ਹੀ ਨਹੀਂ, ਨਿਸ਼ਾਨੀ ਹੈ। ਉਹਦਾ ਅੰਦਰ ਇੰਨਾ ਸਰਲ ਹੁੰਦਾ ਜਾਂਦਾ ਹੈ, ਉਹ ਬਹੁਤਾ ਕਿਸੇ ਦੇ ਜਵਾਬ ਦੇਣ ਵਿੱਚ ਵਿਸ਼ਵਾਸ ਨਹੀਂ ਰੱਖਦਾ, ਕਿਉਂਕਿ ਅੱਜ ਤੱਕ ਦੁਨੀਆਂ ਨੂੰ ਜਵਾਬ ਕੋਈ ਨਹੀਂ ਦੇ ਸਕਿਆ। ਪਾਗਲਾਂ ਨੂੰ ਪਾਗਲ ਹੀ ਜਵਾਬ ਦੇ ਸਕਦੇ ਨੇ, ਸਿਆਣੇ ਥੋੜੀ ਦੇ ਸਕਦੇ ਨੇ, ਜਾਂ ਤੇ ਪਾਗਲ ਹੋ ਜਾਓ ਉਹਨਾਂ ਦੇ ਨਾਲ। ਉਸ ਦਾਇਰੇ ਦੇ ਉਸ ਪੱਧਰ ਦਾ ਬੰਦਾ ਪਾਗਲ ਹੋਵੇ ਤੇ ਤਾਂ ਸਾਰਾ ਦਿਨ ਉਹ ਬਕਵਾਸ ਕਰੇ ਨਾਲ, ਪਰ ਜਿਸ ਬੰਦੇ ਵਿੱਚ ਸ਼ਬਦ ਦੀ ਕਲਾ ਵਾਪਰਦੀ ਹੈ ਉਹਦੀ ਦਸ਼ਾ ਉੱਚੀ ਹੋ ਜਾਂਦੀ ਹੈ। ਉਹ ਪੰਜੇ ਬੱਧੇ ਮਾਂ ਬਲੀ ਕਰ ਸੱਚਾ ਢੋਵਾ, ਆਪਣੇ ਚਰਨ ਜਪਾਯੁਨ ਵਿੱਚ ਦਇਓ ਖੜੂਬਾ, ਕੋਲ ਖੜਾ ਹੋ ਕੇ ਪਰਮਾਤਮਾ ਗੁਰੂ ਉਹਦੀ ਸਿਕਿਉਰਟੀ ਕਰਦਾ, ਉਹਦੇ ਚੌਵਾਂ ਪਾਸੇ ਤੁਰਦਾ, ਉਹਨੂੰ ਆਪ ਗਰਦਨ ਤੋਂ ਫੜ ਕੇ ਸਿੱਧਾ ਕਰਦਾ, ਉਹਦੇ ਹਰ ਇੱਕ ਕਾਰਜ ਵਿੱਚ ਸਹਾਈ ਹੁੰਦਾ, ਇਹ ਉਹਦੀ ਦਸ਼ਾ ਹੈ। ਕੋਈ ਵੀ ਉਹਦਾ ਕਾਰਜ ਉਹਨੂੰ ਪਤਾ ਨਹੀਂ ਵੀ ਉਹ ਕਰ ਰਿਹਾ ਹੈ, ਜੇ ਉਹ ਸੁੱਤਾ ਵੀ ਹੋਇਆ ਤੇ ਉਹਦੀ ਸੁਰੱਖਿਆ ਹੈ, ਚੌਵਾਂ ਪਾਸੇ ਘੇਰਾ ਉਹਦੇ। ਅਗਲੇ ਸਾਲ ਉਹਨੇ ਕਿਹੜਾ ਕੰਮ ਕਰਨਾ ਹੈ, ਉਹ ਜਿਹੜੇ ਕੰਮ ਵਾਸਤੇ ਯਤਨ ਕਰ ਰਿਹਾ ਨਾ, ਉਹ ਸਰੀਰ ਉਹਨੂੰ ਪਤਾ ਨਹੀਂ ਜਿੱਧਰ ਮੈਂ ਜਾ ਰਿਹਾ ਬੜਾ ਵੱਡਾ ਨੁਕਸਾਨ ਖਤਰਾ ਹੈ, ਪਰਮਾਤਮਾ ਨੂੰ ਪਤਾ ਹੈ, ਉਹਦੀ ਸਿਕਿਉਰਟੀ ਕਰ ਰਿਹਾ, ਉਹਨੂੰ ਪਤਾ ਅਗਲੇ ਸਾਲ ਕੀ ਹੋਵੇਗਾ। ਤਾਂ ਅਗਲੇ ਸਾਲ ਉਹਦੇ ਉਸ ਕੰਮ ਦੇ ਵਿੱਚ ਰੁਕਾਵਟ ਪਾ ਦਿੰਦਾ, ਰੋਕ ਦਿੰਦਾ ਉਹਨੂੰ, ਵੀ ਇਹਦੇ ਵਿੱਚ ਇਹਨੂੰ ਖਤਰਾ ਹੈ ਜੇ ਕੰਮ ਵਿੱਚ ਸਫਲ ਹੋ ਗਿਆ। ਪਰ ਜਦੋਂ ਸਮਾਂ ਲੰਘਦਾ ਉਹਦੇ ਤੋਂ ਬਾਅਦ ਪਤਾ ਲੱਗਦਾ ਵੀ ਇਹ ਜਿਹੜੀ ਰੁਕਾਵਟ ਪਈ ਸੀ ਇਹ ਤਾਂ ਮੇਰੇ ਵਾਸਤੇ ਬੜੀ ਜ਼ਰੂਰੀ ਸੀ, ਜੇ ਮੈਂ ਸਫਲ ਹੋ ਜਾਂਦਾ ਤੇ ਬੜਾ ਵੱਡਾ ਜ਼ਿੰਦਗੀ ਦਾ ਨੁਕਸਾਨ ਹੋ ਜਾਣਾ ਸੀ। ਇਸ ਕਰਕੇ ਧਾਰਮਿਕ ਲੋਕਾਂ ਦੇ ਜੀਵਨ ਵਿੱਚ ਜਿਹੜੀਆਂ ਰੁਕਾਵਟਾਂ ਹੁੰਦੀਆਂ ਨੇ ਉਹਨਾਂ ਦੇ ਲਾਭ ਵਾਸਤੇ ਹੁੰਦੀਆਂ, ਨੁਕਸਾਨ ਵਾਸਤੇ ਨਹੀਂ। ਗੱਲ ਵੱਖਰੀ ਹੈ ਬੰਦਾ ਉਹਨੂੰ ਸਮਝੇ ਨਾ ਸਮਝੇ। ਇਹਨੂੰ ਗੁਰੂ ਸਾਹਿਬ ਨੇ ਕਿਹਾ ਸੇਵਕ ਕੋ ਨਿਕਟੀ ਹੋਏ ਦਿਖਾਵੇ, ਆਪਣੇ ਸੇਵਕ ਕੀ ਆਪੇ ਰੱਖ ਹੈ ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾਵੇ। ਉਹਦੀ ਸਿਕਿਉਰਟੀ ਕਰਦਾ ਹੈ, ਤਾਤੀ ਵਾਓ ਨਾ ਲੱਗੇ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਰ, ਦੁੱਖ ਲੱਗੇ ਨਾ ਭਾਈ, ਦੁੱਖ ਆਏਗਾ ਸਹੀ ਉਹਦੀ ਪਰਿਕਰਮਾ ਕਰਦਾ ਰਹੇਗਾ, ਉਹਦੇ ਚੌਵਾਂ ਪਾਸੇ ਘੁੰਮ ਕੇ ਵਾਪਸ ਤੁਰ ਜਾਏਗਾ, ਉਹਨੂੰ ਇਜਾਜ਼ਤ ਨਹੀਂ ਕਿ ਇਸ ਬੰਦੇ ਦੇ ਜੀਵਨ ਦੇ ਅੰਦਰ ਦਾਖਲ ਹੋ ਜਾਏ, ਅੰਦਰ ਚਲਾ ਜਾਏ। ਇਸ ਕਰਕੇ ਐਸਾ ਮਨੁੱਖ ਵਿੱਚ ਦਇਓ ਖੜੋਵਾ, ਉਹਦੀ ਜ਼ਿੰਦਗੀ ਦੇ ਹਰ ਇੱਕ ਕਾਰਜ ਦੇ ਅੰਦਰ ਪਰਮਾਤਮਾ ਆਪ ਖੜਾ ਹੋ ਜਾਂਦਾ ਹੈ, ਆਪ ਉਹਦੀ ਸਹਾਇਤਾ ਕਰਦਾ ਹੈ, ਆਪ ਉਹਨੂੰ ਚੌਵਾਂ ਪਾਸਿਓਂ ਸੁਰੱਖਿਆ ਦਿੰਦਾ ਹੈ। ਤੇ ਸਤਿਗੁਰੂ ਨੇ ਬਚਨ ਕੀਤੇ ਵਿੱਚ ਦਇਓ ਖੜੋਵਾ, ਜਦੋਂ ਉਹ ਆਪ ਖਲੋ ਗਿਆ ਤਾਂ ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਵਾ ਦਿਨ ਰਹਿਣ ਨਾਮ ਧਿਆਏ ਦਾ, ਫਿਰ ਪਾਏ ਨਾ ਮੋਵਾ ਜਿਸ ਤੇ ਉਪਜਿਆ ਨਾਨਕਾ, ਸੋਈ ਫਿਰ ਹੋਵਾ ਸਿਫਤ ਜਿਨ੍ਹਾਂ ਕੋ ਬਖਸ਼ੀਐ ਸਹੀ ਪੋਤੇਦਾਰ, ਜਿਨ੍ਹਾਂ ਨੂੰ ਸਿਫਤ ਸਲਾਹ ਬਖਸ਼ ਦਿੰਦਾ ਫਿਰ ਉਨ੍ਹਾਂ ਦੇ ਵਿਚ ਆਪ ਵਰਤਣ ਲੱਗ ਪੈਂਦਾ। ਇਸ ਕਰਕੇ ਸਿੱਖ ਉਹਨੂੰ ਕਹਿੰਦੇ ਨੇ ਜਿਹੜਾ ਜਪ ਰਿਹਾ ਹੈ, ਗੁਰਸਿੱਖ ਉਹਨੂੰ ਕਹਿੰਦੇ ਨੇ ਜਿਹਨੂੰ ਉਹ ਜਪਾ ਰਿਹਾ ਹੈ। ਦੋਵਾਂ ਵਿੱਚ ਫਰਕ ਹੈ। ਸਿੱਖ ਦਾ ਮਤਲਬ ਜਿਹੜਾ ਆਪਣੇ ਹੀ ਯਤਨ ਨਾਲ ਕਮਾਈ ਕਰ ਰਿਹਾ ਹੈ ਤੇ ਜਦੋਂ ਗੁਰੂ ਉਹਦੇ ਤੇ ਖੁਸ਼ ਹੋ ਕੇ ਆਪ ਉਹਦੇ ਜੀਵਨ ਦੇ ਵਿੱਚ ਚਰਨ ਧਰ ਲੈਂਦਾ ਉਹਨੂੰ ਕਹਿੰਦੇ ਨੇ ਗੁਰਸਿੱਖ। ਹੁਣ ਆਪ ਆ ਗਿਆ, ਉਹਦਾ ਕੰਮ ਉਹਨੇ ਆਪਣੇ ਹੱਥਾਂ ਵਿੱਚ ਲੈ ਲਿਆ। ਸੰਤ ਕਿਹਨੂੰ ਕਹਿੰਦੇ? ਅੱਜ ਦਾ ਜਿਹੜਾ ਸ਼ਬਦ ਹੈ ਇਹਦੇ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਦੇ ਕੋਲ ਨਾਮ ਦੀ ਕੁੰਜੀ ਹੈ। ਕੁੰਜੀ ਜਿਨ ਕੋ ਦਿੱਤਿਆ ਉਹਨਾਂ ਨੂੰ ਕੁੰਜੀ ਦੇ ਦਿੱਤੀ। ਕੇਵਲ ਉਹ ਆਪ ਨਹੀਂ ਮਾਲਕ ਬਣੇ, ਉਹਨਾਂ ਦਾ ਖਜ਼ਾਨਾ ਵੱਧ ਵੀ ਗਿਆ। ਕਿਉਂਕਿ ਕੁਦਰਤੀ ਹੈ, ਜਿਵੇਂ ਧਨ ਸੰਸਾਰ ਦਾ ਵੱਧਦਾ ਇਸ ਤਰ੍ਹਾਂ ਅੰਦਰ ਦਾ ਵੀ ਧਨ ਵੱਧਦਾ ਹੈ। ਫਿਰ ਅੰਦਰਲਾ ਧਨ ਹੋਰ ਧਨ ਨੂੰ ਕਮਾਉਂਦਾ, ਉਹਨੂੰ ਕਰਨਾ ਨਹੀਂ ਪੈਂਦਾ। ਜਿਹਦੇ ਕੋਲ ਮਾਇਆ ਹੈ ਉਹਦੀ ਮਾਇਆ ਹੋਰ ਮਾਇਆ ਨੂੰ ਆਪੇ ਕਮਾਈ ਜਾਂਦੀ। ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਉਹਨਾਂ ਦੇ ਅੰਦਰ ਨਾਮ ਦਾ ਖਜ਼ਾਨਾ ਟਿਕ ਗਿਆ, ਫਿਰ ਉਹਨਾਂ ਨੂੰ ਆਪ ਨਹੀਂ ਕਰਨਾ ਪੈਂਦਾ, ਉਹ ਖਜ਼ਾਨਾ ਅੱਗੇ ਉਹਨੂੰ ਆਪੇ ਵਧਾਈ ਜਾਂਦਾ, ਆਪ ਹੀ ਚੱਲੀ ਜਾਂਦਾ ਹੈ। ਜਿਹੜੀ ਗੁਰਦੁਆਰਿਆਂ ਵਿੱਚ ਮੰਦਰਾਂ ਦੇ ਵਿੱਚ ਭੀੜ ਭਾੜ ਹੈ ਉਹ ਸਾਰੇ ਧਾਰਮਿਕ ਰੱਬ ਦੇ ਅਸ਼ਕ ਥੋੜੀ ਨੇ। ਕਿੰਨੇ ਨੇ ਉਹਨਾਂ ਵਿੱਚੋਂ? ਆਪਣੀਆਂ ਜ਼ਰੂਰਤਾਂ ਨੇ, ਸਰੀਰ ਦੀਆਂ ਨੇ, ਜੀਵਨ ਦੀਆਂ ਨੇ, ਆਪਣੇ ਕਿਸੇ ਕਾਰਨ ਦੇ ਵਿੱਚ ਉਹ ਵਧੇ ਹੋਏ ਨੇ, ਉਹ ਵੀ ਉੱਥੋਂ ਮਿਲ ਸਕਦਾ। ਪਰ ਸਤਿਗੁਰੂ ਨੇ ਬਚਨ ਕਹਿ ਕਿੰਨਾ ਚੰਗਾ ਹੋਵੇ ਗੁਰੂ ਕੋਲੋਂ ਸੰਸਾਰ ਦਾ ਧਨ ਮੰਗੇ ਉਹਦੇ ਨਾਲ ਨਾਲ ਨਾਮ ਦਾ ਵੀ ਧਨ ਮੰਗ। ਜਿਨ੍ਹਾਂ ਨੂੰ ਪਤਾ ਹੈ, ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਉਹ ਪੰਡਿਤ ਆਇਆ ਸੀ ਗੰਗਾ ਰਾਮ, ਜਿਹਨੇ ਬਹੁਤ ਵਕਤ ਪਹਿਲਾਂ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਸੀ ਕਿ ਜਾਂ ਤੁਸੀਂ ਅਵਤਾਰ ਹੋ ਜਾਂ ਤੁਸੀਂ ਕੋਈ ਚੱਕਰਵਰਤੀ ਰਾਜੇ ਬਣੋਗੇ, ਦੋਵਾਂ ਵਿੱਚੋਂ ਇੱਕ ਗੱਲ ਹੈ। ਉਹਦਾ ਤਜਰਬਾ ਦੱਸਦਾ ਸੀ ਸਰੀਰ ਦੇ। ਗੁਰੂ ਅਮਰਦਾਸ ਜੀ ਉਦੋਂ ਆਮ ਆਦਮੀ ਵਾਂਗੂ ਤੀਰਥ ਯਾਤਰਾ ਤੇ ਜਾਂਦੇ ਸਨ। ਉਹਨਾਂ ਨੇ ਕਿਹਾ ਚਲੋ ਜਦੋਂ ਸਮਾਂ ਆਵੇਗਾ ਦੇਖੀ ਜਾਏਗੀ। ਸਮਾਂ ਆ ਗਿਆ, ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਬੈਠ ਗਏ, ਪੰਡਿਤ ਜੀ ਆ ਗਏ। ਸਤਿਗੁਰਾਂ ਨੇ ਪੁੱਛਿਆ ਦੱਸੋ ਕੀ ਚਾਹੀਦਾ? ਬਾਦਸ਼ਾਹ ਬਣ ਗਏ, ਕੀ ਚਾਹੀਦਾ ਹੈ? ਮੰਗ ਲਓ ਜੋ ਕੁਝ ਚਾਹੀਦਾ, ਧਨ ਦੇ ਦਈਏ, ਮਾਇਆ ਕਿੰਨੀ ਚਾਹੀਦੀ ਹੈ। ਤਾਂ ਉਹਨੇ ਸ਼ਬਦ ਬੜੇ ਸਿਆਣੇ ਕਹੇ ਸਨ ਜਿਹੜੇ ਹਰ ਇੱਕ ਮਨੁੱਖ ਨੂੰ ਚੇਤੇ ਰਹਿਣੇ ਚਾਹੀਦੇ ਨੇ। ਗੁਰੂ ਅਮਰਦਾਸ ਜੀ ਨੇ ਕਿਹਾ ਧਨ ਦਈਏ ਕਿ ਧਰਮ ਦਈਏ, ਦੋ ਚੀਜ਼ਾਂ ਨੇ। ਇੱਥੋਂ ਦੀ ਮਾਇਆ ਦੇ ਦਈਏ ਕਿ ਉਧਰਲੀ ਮਾਇਆ ਦਈਏ? ਤਾਂ ਉਸ ਪੰਡਿਤ ਨੇ ਬੜੀ ਸਿਆਣਪ ਵਰਤੀ, ਉਹਦੇ ਸ਼ਬਦ ਸਨ ਜੇ ਨਾਮ ਦੇਹੇ ਧਨ ਨਾ ਦੇਹੇ ਜਨ ਕੋ, ਧਨ ਬਿਨਾ ਜਨ ਜਗ ਨਾ ਸੁਹਾਏ। ਠੀਕ ਹੈ ਤੁਸੀਂ ਨਾਮ ਬਖਸ਼ ਦਿਓਗੇ, ਮੈਂ ਅੰਦਰੋਂ ਬਾਦਸ਼ਾਹ ਬਣ ਜਾਵਾਂਗਾ, ਪਰ ਜੇ ਚਾਰ ਰੁਪਈਏ ਨਾ ਜੇਬ ਵਿੱਚ ਹੋਏ ਤੇ ਨਾ ਅਮੀਰਾਂ ਨੇ ਮਖੌਲ ਕਰਨੇ ਨੇ। ਜੇ ਨਾਮ ਦੇ, ਜੇ ਤੁਸੀਂ ਮੈਨੂੰ ਨਾਮ ਦੇ ਦਿੰਦੇ ਹੋ, ਧਨ ਨਾ ਦੇਹੇ ਜਨ ਕੋ, ਮਾਇਆ ਨਹੀਂ ਦਿੰਦੇ, ਧਨ ਬਿਨਾ ਜਨ ਜਗ ਨਾ ਸੁਹਾਏ। ਤੇ ਅੱਜ ਕੱਲ ਦਾ ਤੇ ਧਾਰਮਿਕ ਬੰਦਾ ਪਹਿਲਾਂ ਪ੍ਰਬੰਧ ਹੀ ਇਹਦਾ ਕਰਦਾ ਵੀ ਮਾਇਆ ਇਕੱਠੀ ਕਰੀਏ, ਮਾਇਆ ਤੋਂ ਬਿਨਾਂ ਕਿਸੇ ਰੱਬ ਦੀ ਗੱਲ ਵੀ ਕੋਈ ਨਹੀਂ ਸੁਣਨੀ। ਸੱਚਾਈ ਹੈ, ਅੱਜ ਕੱਲ ਤੇ ਪਰਮਾਤਮਾ ਦੀ ਗੱਲ ਕਰਨ ਵਾਲੇ ਕੋਲ ਪਹਿਲਾਂ ਸੰਸਾਰ ਦਾ ਧਨ, ਇਹ ਠੀਕ ਹੈ ਉਹ ਬਹੁਤਾ ਲੰਮਾ ਸਮਾਂ ਚੱਲਣਾ ਹੈ ਨਹੀਂ ਨਾ ਚੱਲ ਰਿਹਾ। ਅਸੀਂ ਕਹਿੰਦੇ ਹਾਂ ਨਾ ਵੀ ਇੰਨੇ ਪ੍ਰਬੰਧ ਵੀ ਨੇ, ਇੰਨੇ ਸਮਾਗਮ ਵੀ ਨੇ, ਇੰਨੇ ਲਾਈਵ ਨੇ, ਇੰਨੀਆਂ ਕਮੇਟੀਆਂ ਸੁਸਾਇਟੀਆਂ ਡੇਰੇ ਨੇ, ਗੱਲ ਨਹੀਂ ਕਿਤੇ ਟਿਕਦੀ ਪਈ। ਅੰਦਰ ਗੱਲ ਹੋਵੇ ਤਾਂ ਟਿਕੇ, ਗੱਲ ਤਾਂ ਖਾਲੀ ਹੋ ਗਈ ਸਾਰੀ, ਡਿਉੜੀ ਰਹਿ ਗਈ, ਲੇਬਲ ਰਹਿ ਗਏ ਬਾਹਰਲੇ ਪਾਸੇ ਚਾਰ ਦੁਆਰੀ ਦੇ, ਬਸ ਉਂਗਲਾਂ ਤੇ ਗਿਣੇ ਜਾਣ ਵਾਲੇ ਅਸਥਾਨ ਨੇ ਸਿੱਖ ਪੰਥ ਦੇ ਅੰਦਰ, ਡੇਰੇ ਨੇ ਉਂਗਲਾਂ ਤੇ ਗਿਣੇ ਜਾਣ ਵਾਲੇ, ਜਿਨ੍ਹਾਂ ਦੀ ਚਾਰ ਦੁਆਰੀ ਕੋਈ ਨਹੀਂ ਤੇ ਉਹਨਾਂ ਦੇ ਵਿੱਚ ਕੁਝ ਹੈ ਤੇ ਬਹੁਤੇ ਉਹ ਨੇ ਥਾਂ ਸਿੱਖ ਕੌਮ ਵਿੱਚ ਜਿਨ੍ਹਾਂ ਦੀ ਚਾਰ ਦੁਆਰੀ ਤੇ ਡਿਉੜੀ ਬੜੀ ਵੱਡੀ ਹੈ, ਜਦੋਂ ਵਿੱਚ ਜਾ ਕੇ ਵੇਖੋ ਕੁਝ ਵੀ ਨਹੀਂ ਹੈ, ਅੰਦਰ ਕੁਝ ਵੀ ਨਹੀਂ। ਕੀ ਹੈ ਜੀ, ਇਸ ਆਦਮੀ ਦੇ ਕੋਲ ਤਾਂ 1 ਕਰੋੜ ਵਾਲੀ ਗੱਡੀ ਹੈ, ਆਏ ਸਾਲ ਬਦਲ ਲੈਂਦਾ ਤੇ ਫਿਰ ਕੀ ਹੋ ਗਿਆ। ਇਹ ਤੇ ਸਾਡੇ ਇੱਥੇ ਪ੍ਰਾਪਰਟੀ ਡੀਲਰ ਨੇ, ਉਹ ਵੀ ਬਦਲ ਲੈਂਦੇ ਨੇ। ਫਿਰ ਸੰਤ ਬਣਨਾ ਸੀ ਕਿ ਪ੍ਰਾਪਰਟੀ ਡੀਲਰ, ਉਹ ਕੰਮ ਕਰਨਾ ਸੀ। ਜੇ ਇਹਦੇ ਨਾਲ ਸਾਧੂ ਬਣਦਾ ਹੈ, ਧਾਰਮਿਕ ਬੰਦਾ ਵੱਡਾ ਹੁੰਦਾ ਹੈ, ਪਰ ਇਹ ਲੇਬਲ ਅਸੀਂ ਵੀ ਲਾਇਆ ਉਹਨਾਂ ਨੂੰ, ਅਸੀਂ ਵੀ ਮੰਨਦੇ ਤਾਂ ਹੀ ਹਾਂ ਕਿ ਜਦੋਂ ਤੁਸੀਂ ਜਾਓ ਤਾਂ ਗੱਡੀ ਬਹੁਤ ਵੱਡੀ ਹੋਣੀ ਚਾਹੀਦੀ। ਬੰਦਾ ਨਹੀਂ ਵੇਖਦੇ, ਉਹ ਆਦਮੀ ਕਿਹੜਾ ਨਿਕਲਿਆ ਵਿੱਚੋਂ, ਉਹ ਆਦਮੀ ਨੂੰ ਨਹੀਂ ਵੇਖਣਗੇ, ਉਹ ਗੱਡੀ ਨੂੰ ਵੇਖਣਗੇ, ਬੰਦੇ ਦੇ ਕੱਪੜਿਆਂ ਨੂੰ ਵੇਖਣਗੇ, ਬਾਹਰੋਂ ਬਾਹਰੋਂ ਦੇਖੇ ਜਾਣਗੇ ਉਹ ਬੋਲਦਾ ਕੀ ਇਹ ਨਹੀਂ ਬੋਲਦਾ, ਇਹਦੇ ਨਾਲ ਕੋਈ ਮਤਲਬ ਨਹੀਂ ਹੈ। ਉਹ ਇੱਕ ਘਸੀਆਂ ਪਿੱਟੀਆਂ ਰਵਾਇਤਾਂ ਪੁਰਾਣੀਆਂ ਉਹ ਹੀ ਸੁਣਨ ਨੂੰ ਮਿਲਦੀਆਂ ਨੇ, ਹੋਰ ਕੁਝ ਵੀ ਨਹੀਂ ਹੈ। ਕੁਝ ਵੀ ਉਹਦੇ ਵਿੱਚੋਂ ਕੋਈ ਜਿਉਂਦੇ ਜਾਗਦੀ ਚੀਜ਼ ਦਿਸਦੀ ਹੈ ਨਹੀਂ। ਇਸ ਸੋਚ ਨੂੰ ਤਬਦੀਲ ਕਰਨ ਦੀ ਲੋੜ ਹੈ। ਧਰਮ ਕਿਸੇ ਹੋਰ ਚੀਜ਼ ਦਾ ਨਾਮ ਹੈ, ਪਰ ਇਹ ਨਾਲ ਇੱਕ ਜੁੜੀ ਹੋਈ ਚੀਜ਼ ਉਸ ਗੰਗਾ ਰਾਮ ਨੇ ਮੰਗੀ। ਉਹ ਕਹਿੰਦਾ ਹੈ, ਜੇ ਨਾਮ ਦੇ ਧਨ ਨਾ ਦੇਹ ਜਨ ਕੋ, ਧਨ ਬਿਨਾ ਜਨ ਜਗ ਨਾ ਸੁਹਾਏ। ਜੇ ਧਨ ਦੇ ਨਾਮ ਨਾ ਦੇਹ ਜਨ ਕੋ, ਪਰ ਜੇ ਤੁਸੀਂ ਮਾਇਆ ਦੇ ਦਿੱਤੀ ਗੁਰੂ ਅਮਰਦਾਸ ਜੀ ਤੇ ਮੈਨੂੰ ਨਾਮ ਨਾ ਦਿੱਤਾ, ਨਾਮ ਬਿਨਾ ਜਨ ਜਮਪੁਰ ਜਾਏ ਤੇ ਫਿਰ ਜਮਾਂ ਨੇ ਸੰਗਲ ਪਾ ਲੈਣਾ ਮਾਇਆ ਜਿੰਨੀ ਮਰਜ਼ੀ ਹੋਈ, ਫਿਰ ਕੀ ਕਰੀਏ। ਗੁਰੂ ਅਮਰਦਾਸ ਜੀ ਨੇ ਪੁੱਛਿਆ ਹੁਣ ਕੀ ਕਰੀਏ, ਉਹਨੇ ਕਿਹਾ ਜੀ ਦੋਵੇਂ ਦੇ ਦਿਓ। ਗੁਰੂ ਅਮਰਦਾਸ ਜੀ ਕਹਿੰਦੇ ਵੀ ਬੜੇ ਸਿਆਣੇ ਹੋ ਪੰਡਿਤ, ਤੁਸੀਂ ਪੜ੍ਹੇ ਲਿਖੇ ਬਹੁਤ ਹੋ, ਕਿਸੇ ਪਾਸਿਓ ਚੀਜ਼ ਨਿਕਲ ਨਹੀਂ ਦਿੰਦੇ, ਵੀ ਇਧਰੋਂ ਵੀ ਹੱਥ ਪਾ ਲਓ ਤੇ ਦੂਜੇ ਪਾਸਿਓ ਜਾਏ ਨਾ ਕੁਝ। ਕਹਿੰਦੇ ਜਾ ਦੋਵੇਂ ਦੇ ਦਿੱਤੇ, ਲੋਕ ਪਰ ਲੋਕ ਦਾ ਸੁੱਖ। ਤਾਂ ਧਾਰਮਿਕ ਬੰਦੇ ਨੂੰ ਜੇ ਮੰਗਣਾ ਹੈ ਸਰੀਰ ਵਾਸਤੇ ਜ਼ਰੂਰੀ ਹੈ ਤਾਂ ਉਹਨੂੰ ਧਰਮ ਵੀ ਮੰਗਣਾ ਚਾਹੀਦਾ, ਨਾਲ ਜੀਵਨ ਵੀ ਮੰਗਣਾ ਚਾਹੀਦਾ, ਕੱਲੀਆਂ ਸੰਸਾਰ ਦੀਆਂ ਦਾਤਾਂ ਨਹੀਂ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਕੌਣ ਹੈ ਜਿਹਦੇ ਕੋਲ ਨਾਮ ਦੇ ਖਜ਼ਾਨੇ ਦੀ ਕੁੰਜੀ ਹੈ, ਪਹਿਲਾਂ ਤਾਂ ਆਪ ਵੀ ਕੰਗਾਲ ਹੋਵੇ ਭਾਵੇਂ, ਪਰ ਫਿਰ ਐਸੀ ਬਖਸ਼ਿਸ਼ ਹੋ ਗਈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕੀਤੇ ਨੇ, ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੁੰਜੀ, ਕੁੰਜੀ ਹੈ ਉਹਨਾਂ ਕੋਲ, ਤਾਂ ਉਸ ਕੁੰਜੀ ਤੋਂ ਬਿਨਾਂ ਉਹ ਖਜ਼ਾਨਾ ਨਹੀਂ ਖੁੱਲਦਾ, ਤਾਲਾ ਲੱਗਾ ਹੋਇਆ ਹੈ ਤਾਂ ਕੋਲ ਹੀ ਸਾਰਿਆਂ ਦੇ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਕੋਲ ਹੈ ਖਜ਼ਾਨਾ ਬਿਲਕੁਲ ਨੇੜੇ, ਪਰ ਉਹਨੂੰ ਇੱਕ ਜਿਹੜਾ ਤਾਲਾ ਹੈ ਉਹ ਸਾਧ ਸੰਗਤ ਤੋਂ ਬਿਨਾਂ ਨਹੀਂ ਖੁੱਲੇਗਾ, ਗੁਰੂ ਤੋਂ ਬਿਨਾਂ ਨਹੀਂ ਖੁੱਲ ਸਕਦਾ। ਇਸ ਕਰਕੇ ਬਚਨ ਕੀਤੇ ਸੇਈ ਪੋਤੇਦਾਰ, ਪੋਤੇਦਾਰ ਦਾ ਮਤਲਬ ਹੈ ਖਜ਼ਾਨੇ ਦੇ ਮਾਲਕ, ਉਹਨਾਂ ਦਾ ਖਜ਼ਾਨਾ ਬਹੁਤ ਵੱਧ ਜਾਂਦਾ ਹੈ, ਉਹਨਾਂ ਦਾ ਭੰਡਾਰਾ ਬਹੁਤ ਵੱਧ ਜਾਂਦਾ, ਜ਼ਿਆਦੇ ਹੋ ਜਾਂਦਾ ਹੈ। ਕੁੰਜੀ ਜਿਨ ਕੋ ਦਿੱਤੀ ਆ, ਫਿਰ ਪਰਮਾਤਮਾ ਉਹਨਾਂ ਨੂੰ ਆਪਣੇ ਸੇਵਾਦਾਰ ਸਮਝ ਕੇ ਉਸ ਖਜ਼ਾਨੇ ਦੀ ਕੁੰਜੀ ਪਕੜਾ ਦਿੰਦਾ ਹੈ, ਵੀ ਹੁਣ ਤੁਸੀਂ ਆਪ ਵੀ ਇਹਦੇ ਵਿੱਚੋਂ ਵਰਤੋ, ਜੇ ਲੋੜ ਪਏ ਤਾਂ ਸਹਾਇਤਾ ਕਰ ਸਕਦੇ ਹੋ। ਤਿੰਨਾਂ ਮਿਲੇ ਭੰਡਾਰ, ਉਹਨਾਂ ਨੂੰ ਫਿਰ ਭੰਡਾਰ ਦੇ ਅਰਥ ਨੇ ਖਜ਼ਾਨੇ ਮਿਲ ਗਏ, ਵੱਡੀ ਦਾਤ ਮਿਲ ਗਈ, ਸਿਫਤ ਸਲਾਹ ਜਿਹਨੂੰ ਨਾਮ ਦੀ ਦਾਤ ਕਹਿੰਦੇ, ਜਿਹਨੂੰ ਸਿੱਖੀ ਦੀ ਦਾਤ ਕਹਿੰਦੇ ਨੇ, ਪਰਮਾਤਮਾ ਦੀ ਬਖਸ਼ਿਸ਼ ਕਹਿੰਦੇ, ਉਹ ਪ੍ਰਾਪਤ ਹੋ ਗਈ। ਫਿਰ ਸਤਿਗੁਰੂ ਕਹਿੰਦੇ, ਜਹਿ ਭੰਡਾਰੀ ਹੂੰ ਗੁਣ ਨਿਕਲੈ। ਜਿੱਥੇ ਇਸ ਤਰ੍ਹਾਂ ਦਾ ਭੰਡਾਰੀ ਹੋਵੇਗਾ ਉਹਦੇ ਜੀਵਨ ਵਿੱਚੋਂ ਪਰਮਾਤਮਾ ਦੀ ਯਾਦ ਰੂਪੀ ਗੁਣ ਨਿਕਲੈ, ਬਾਹਰ ਨਿਕਲਦੇ ਰਹਿੰਦੇ ਨੇ, ਖਿਲਰਦੇ ਰਹਿੰਦੇ ਨੇ, ਉਹਨੂੰ ਵੰਡਣੇ ਨਹੀਂ ਪੈਂਦੇ। ਕਈ ਵਾਰੀ ਆਪਾਂ ਕਹਿੰਦੇ ਹਾਂ ਦਿਓ ਕੁਝ, ਦੇਣਾ ਕੀ ਹੈ, ਲੈਣਾ ਚਾਹੀਦਾ, ਦੇਣਾ ਨਹੀਂ ਚਾਹੀਦਾ, ਦੇਣ ਦਾ ਤੇ ਸਵਾਲ ਹੀ ਨਹੀਂ, ਦਏਗਾ ਕੌਣ, ਲੈਣ ਵਾਲਾ ਚਾਹੀਦਾ। ਜਦੋਂ ਲੈਣ ਵਾਲਾ ਹੋ ਗਿਆ ਦੇਣ ਵਿੱਚ ਕੋਈ ਕਮੀ ਨਹੀਂ, ਤਾਂ ਉੱਥੇ ਗੁਣ ਖਿਲਰਦੇ ਰਹਿੰਦੇ ਨੇ ਚੌਵਾਂ ਪਾਸੇ। ਸਤਿਗੁਰੂ ਨੇ ਬਾਣੀ ਵਿੱਚ ਬਚਨ ਵੀ ਕੀਤੇ, ਉਹ ਕਹਿੰਦੇ ਨੇ ਕਿ ਭਲਕੇ ਉੱਠ ਪਰਹੁਣਾ ਮੇਰੇ ਘਰ ਆਵੋ, ਪਾਉ ਪਖਾਨਾ ਤਿਸ ਕੇ ਮਨ ਤਨ ਨਿਤ ਭਾਵੋ, ਨਾਮ ਸੁਣੇ ਨਾਮ ਸੰਗ੍ਰਹਿ। ਸੰਗ੍ਰਹਿ ਦਾ ਮਤਲਬ ਹੁੰਦਾ ਇਕੱਠਾ ਕਰਨਾ। ਉਹ ਕਹਿੰਦੇ ਨੇ ਜਿੱਥੇ ਸਾਧ ਸੰਗਤ ਹੋਵੇ ਨਾ, ਜਿਨ੍ਹਾਂ ਸਰੀਰਾਂ ਦੇ ਵਿੱਚ ਨਾਮ ਵਸਿਆ ਹੋਵੇ ਉਥੋਂ ਨਾਮ ਮੰਗਣ ਦੀ ਲੋੜ ਨਹੀਂ ਪੈਂਦੀ। ਜਿੱਥੋਂ ਉਹ ਬੰਦਾ ਲੰਘੇਗਾ ਨਾਮ ਚੋਂ ਪਾਸੇ ਖਿਲਰਦਾ ਤੁਰਿਆ ਜਾਏਗਾ। ਉਹ ਤੂੰ ਸੰਗ੍ਰਹਿ ਦਾ ਅਰਥ ਇਕੱਠਾ ਕਰਨਾ, ਬਾਅਦ ਵਿੱਚ ਇਕੱਠਾ ਤੂੰ ਆਪ ਕਰਨਾ ਹੈ। ਜੇ ਤੇਰੇ ਕੋਲ ਇਕੱਠੇ ਕਰਨ ਦੀ ਕੋਈ ਤਰੀਕਾ ਹੋਇਆ ਤੇ ਕਰ ਲੈ, ਨਹੀਂ ਤੇ ਤੂੰ ਵੀ ਉਤੋਂ ਦੀ ਲੰਘ ਜਾਣਾ ਹੈ, ਉੱਥੇ ਵੰਡਣਾ ਨਹੀਂ ਪੈਂਦਾ। ਜਿਹੜਾ ਗੁਰਮੁਖ ਹੈ ਸਕੀਮ ਬਣਾ ਕੇ ਕਿਸੇ ਨੂੰ ਨਹੀਂ ਜੋੜਦਾ, ਬਿਲਕੁਲ ਸਹਿ ਸੁਭਾਏ ਹੈ। ਸਕੀਮ ਨਹੀਂ ਬਣਾਉਂਦਾ ਕਿ ਇਹਨੂੰ ਜੋੜਨਾ ਇਸ ਨੂੰ ਕਰਨਾ, ਉੱਥੇ ਫਿਰ ਗੁਰੂ ਕੰਮ ਨਹੀਂ ਕਰਦਾ ਉਹਦੇ ਵਿੱਚੋਂ ਤੇ ਦਿਨ ਰਾਤ। ਕਿਉਂਕਿ ਬੰਦੇ ਦੇ ਕੋਲ ਜੋ ਕੁਝ ਹੈ ਉਹ ਬਾਹਰ ਨਿਕਲ ਹੀ ਰਿਹਾ ਆਪਣੇ ਆਪ। ਤੁਸੀਂ ਦੂਰ ਨਾ ਜਾਓ, ਮਨ ਦੀ ਗੱਲ ਤੇ ਬੜੀ ਦੂਰ ਹੈ। ਬੰਦੇ ਦਾ ਸਰੀਰ ਹੀ ਬੜਾ ਕੁਝ ਮੰਨਦਾ ਹੈ। ਆਦਮੀ ਦਾ ਸਰੀਰ ਜਿਹੜਾ ਨਾ, ਪਹਿਰਾਵਾ ਹੈ ਜਿਹੜਾ, ਉਹ ਹੀ ਬੜਾ ਕੁਝ ਵੰਡੀ ਜਾ ਰਿਹਾ। ਇੱਕ ਸਰੀਰ ਆਇਆ ਸੋਹਣੇ, ਉਹਨੇ ਵਸਤਰ ਪਾਏ ਨੇ ਗੁਰਸਿੱਖਾਂ ਵਾਲੇ, ਵੇਖ ਕੇ ਗੁਰੂ ਦੀ ਯਾਦ ਆਉਂਦੀ, ਉਹ ਸਿੱਖੀ ਆਪਣੇ ਆਪ ਵੰਡੀ ਜਾ ਰਿਹਾ। ਦੂਜਾ ਸਰੀਰ ਆਇਆ ਕਿ ਜਿਹਦੇ ਵਸਤਰ ਗੁਰੂ ਦੀ ਮਤ ਦੇ ਅਨੁਸਾਰ ਨਹੀਂ, ਜਿਹੜੇ ਸਰੀਰ ਦਾ ਪ੍ਰਦਰਸ਼ਨ ਕਰ ਰਹੇ ਨੇ, ਜੋ ਕਿ ਬਜ਼ਾਰੀਆ ਹੈ, ਉਹ ਇੱਕ ਬਿਰਤੀ ਹੈ, ਤਾਂ ਉਹਨੂੰ ਉਹ ਬਿਰਤੀ ਵੰਡਣੀ ਨਹੀਂ ਪੈਂਦੀ। ਜਦੋਂ ਇੱਥੇ ਆਏਗਾ ਸਾਰੀ ਸੰਗਤ ਦਾ ਧਿਆਨ ਆਪਣੇ ਆਪ ਹਿੱਲ ਜਾਏਗਾ ਆਪਣੇ ਆਪ, ਤਾਂ ਜੋ ਕੁਝ ਬੰਦੇ ਦੇ ਕੋਲ ਹੋਵੇ ਬਾਹਰ ਵੰਡਣਾ ਨਹੀਂ ਪੈਂਦਾ, ਆਪਣੇ ਆਪ ਵੰਡਿਆ ਜਾਂਦਾ ਹੈ, ਆਪਣੇ ਆਪ ਖਿਲਰੀ ਜਾਂਦਾ ਹੈ। ਜਿਹੜੀ ਸ਼ਖਸੀਅਤ ਹੈ ਉਹਦਾ ਪ੍ਰਭਾਵ ਉਹਦੇ ਚੋਵਾਂ ਪਾਸੇ ਆਪਣੇ ਆਪ ਖਿਲਰਦਾ ਹੈ। ਇਸ ਕਰਕੇ ਕਹਿੰਦੇ ਬੰਦਾ ਧਾਰਮਿਕ ਹੋਵੇ ਤੇ ਇਕੱਲਾ ਨਹੀਂ ਹੁੰਦਾ, ਉਹਦਾ ਆਲਾ ਦੁਆਲਾ ਉਹਦੇ ਤੋਂ ਪ੍ਰਭਾਵਿਤ ਹੋਏਗਾ। ਆਦਮੀ ਗੁਰੂ ਤੋਂ ਟੁੱਟਿਆ ਹੋਵੇ ਇਕੱਲਾ ਨਹੀਂ ਟੁੱਟਦਾ, ਜਿੱਥੋਂ ਲੰਘਦਾ ਦੂਜਿਆਂ ਨੂੰ ਵੀ ਤੋੜੀ ਜਾਂਦਾ ਨਾਲ ਨਾਲ, ਉਹਨਾਂ ਤੇ ਪ੍ਰਭਾਵ ਪਾਉਂਦਾ। ਇਸ ਕਰਕੇ ਜਿਨ੍ਹਾਂ ਕੋਲ ਨਾਮ ਹੈ ਉਹ ਵੰਡਦੇ ਨਹੀਂ, ਵੰਡਿਆ ਜਾਂਦਾ ਹੈ ਆਪਣੇ ਆਪ, ਆਪਣੇ ਆਪ ਹੋ ਜਾਂਦਾ। ਇਸ ਕਰਕੇ ਹਰ ਇੱਕ ਸਿੱਖ ਨੂੰ ਗੁਰੂ ਨਾਨਕ ਦੇ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਕਿ ਜੋ ਕੁਝ ਉਹਨਾਂ ਨੇ ਵੰਡਿਆ ਸੀ ਜੇ ਹੋ ਸਕੇ ਤਾਂ ਉਹ ਹੀ ਵੰਡਿਆ ਜਾਏ, ਹੋਰ ਨਾ ਕੁਝ ਵੰਡੀਏ, ਇੱਥੇ ਯਤਨ ਕਰੀਏ, ਇਸ ਤਰ੍ਹਾਂ ਦੇ ਕੰਮ ਕਰੀਏ, ਇਸ ਤਰ੍ਹਾਂ ਦਾ ਰਹਿਣ ਸਹਿਣ ਬਣਾ ਲਈਏ ਵੀ ਅਸੀਂ ਹੋਰ ਨਾ ਵੰਡਦੇ ਫਰੀਏ ਇੱਥੇ ਆ ਕੇ। ਇਸ ਲਈ ਸਤਿਗੁਰਾਂ ਨੇ ਬਚਨ ਕੀਤੇ, ਜਹਿ ਭੰਡਾਰੀ ਹੂੰ ਗੁਣ ਨਿਕਲੈ, ਉਹ ਗੁਣ ਆਪਣੇ ਆਪ ਉਹਦੇ ਵਿੱਚੋਂ ਨਿਕਲਦੇ ਨੇ, ਤੇ ਕੀ ਹੈ ਪ੍ਰਵਾਨ, ਉਹ ਪ੍ਰਵਾਨ ਹੋ ਜਾਂਦੇ ਹਨ। ਨਦਰ ਤਿਨਾਂ ਕੋ ਨਾਨਕਾ, ਨਦਰ ਕਹਿੰਦੇ ਨੇ ਦ੍ਰਿਸ਼ਟੀ ਪਾਣੀ, ਵੇਖਣਾ ਪਰਖਣਾ ਕਿ ਇਹਦੇ ਵਿੱਚ ਕੀ ਹੈ। ਜਦੋਂ ਐਸੇ ਗੁਰਮੁਖਾਂ ਨੂੰ ਜਿਨ੍ਹਾਂ ਕੋਲ ਨਾਮ ਦਾ ਖਜ਼ਾਨਾ ਹੈ ਉਹਨਾਂ ਨੂੰ ਪਰਮਾਤਮਾ ਪਰਖਦਾ ਵੇਖਦਾ ਹੈ, ਖੋਜ ਕਰਦਾ, ਜਦੋਂ ਉਹਨਾਂ ਦੇ ਵਿੱਚ ਨਾਮ ਦੇਖਦਾ ਤਾਂ ਨਾਮ ਜਿਨ੍ਹਾਂ ਨਿਸ਼ਾਨ, ਨਿਸ਼ਾਨ ਦੇ ਅਰਥ ਨੇ ਮੋਹਰ, ਉਹਨਾਂ ਦੇ ਜੀਵਨ ਵਿੱਚ ਨਾਮ ਦੀ ਮੋਹਰ ਲੱਗੀ ਹੁੰਦੀ ਹੈ, ਉਹ ਪ੍ਰਵਾਨ ਹੋ ਜਾਂਦੇ ਨੇ। ਇਸ ਨਾਮ ਨਿਧਾਨ ਦੇ ਸੰਬੰਧ ਵਿੱਚ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਬਹੁਤ ਸਾਰੇ ਸ਼ਬਦ ਉਚਾਰੇ ਨੇ ਔਰ ਇਹਦੀ ਖੋਜ ਕਰਨ ਦੀ ਗੱਲ ਕੀਤੀ। ਆਓ ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਦੇ ਨਾਲ ਜੁੜਨ ਦਾ ਯਤਨ ਕਰੀਏ, ਸਾਰਿਆਂ ਨੂੰ ਕਿਰਪਾ ਕਰਨੀ। ਵਾਹਿਗੁਰੂ 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 ਵਾਹਿ